ਵਾਹਿਗੁਰੂ ਜੀ ਗੁਰੂ ਗਰੀਬ ਨਵਾਜ ਗੁਰੂ ਨਾਨਕ ਪਦ ਬੰਦਨ ਪਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰ ਰਾਏ ਨਾਮੋ ਸ੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸਤਗੁਰ
ਪਰਮ ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਪਰ ਪੁਨ ਪੁਨ
ਸੀਸਾ ਜੀ
ਪੁਨ ਪੁਨ
ਸੀਸਾ
ਬੰਦੋ ਬਾਰ
ਬਾਰ ਜਗਦੀਸਾ
ਕੰਕਰ
ਸਤਗੁਰੂ ਤੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ
ਫਤਿਹ ਹੈ
ਬਿਘਨ
ਬਿਨਾਸਨ ਸੋਏ
ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ
ਅਨੁਰਾਗ
ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਦੀਪ ਸਿੰਘ ਚੁਕੋਈਏ ਦਾਣੇ ਚਬੇ ਨ ਜਾਏ ਜਿਮ ਤਿਸ ਕੋ ਦਾਣੇ ਦਈ ਸੋ ਮੈਂ ਦਿਓ ਬਤਾਏ ਇੱਕ ਦਿਨ ਛੋਲੇ ਲਿਆਇਓ ਕੋਈ ਬੰਦੇ ਦੀਵਾਨ ਔਰ ਸਬੇ ਚਾਬਤ ਪਏ ਇੱਕ ਚਬੇ ਨ ਸਿੰਘ ਜਵਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪੇ ਤਾਂ ਅਵਗੁਣ ਸਭ ਛਪੇ ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਔਰ ਸਕਾਰਥਾ ਕਰ ਰਹੇ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਥ ਦੇ ਮਹਾਨ ਯੋਧੇ ਜਰਨੈਲ ਦੇ ਇਤਿਹਾਸ ਦੀ ਕਥਾ ਚੱਲ ਰਹੀ ਹੈ। ਵੱਖੋ ਵੱਖਰੀਆਂ ਰਿਆਸਤਾਂ ਭਾਰਤ ਖੰਡ ਦੀਆਂ ਉਸ ਵੇਲੇ ਦੀਆਂ ਉਹਨਾਂ ਰਿਆਸਤਾਂ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕਾਬਜ ਹੋ ਰਹੇ ਨੇ। ਜ਼ਰੂਰਤ ਸੀ ਕਿ ਜਿਹੜਾ ਜਰਵਾਣਿਆਂ ਦਾ ਜ਼ਾਲਮਾਂ ਦਾ ਰਾਜ ਸੀ ਉਹਨੂੰ ਸਮਾਪਤ ਕਰਕੇ ਖਤਮ ਕਰਕੇ ਖਾਲਸਾ ਰਾਜ ਕਾਇਮ ਕਰਨਾ। ਖਾਲਸੇ ਰਾਜ ਦੇ ਵਿੱਚ ਜਿਹੜਾ ਰਾਜ ਕਰਨ ਦਾ ਸੰਕਲਪ ਹੈ ਉਹ ਹਲੇਮੀ ਰਾਜ ਦਾ ਹੈ, ਜਿਸ ਵਿੱਚ ਸਾਰਿਆਂ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਵੇਖਿਆ ਜਾਵੇ। ਬਾਬਾ ਬੰਦਾ ਸਿੰਘ ਜੀ ਨੇ ਸਰਹੰਦ ਫਤਿਹ ਕੀਤੀ ਹੈ, ਮਾਝੇ ਦੇ ਇਲਾਕੇ ਦੇ ਵਿੱਚ ਮੱਲਾਂ ਮਾਰੀਆਂ ਨੇ, ਫੁਰਨਾ ਹੋਇਆ ਕਿ ਹੁਣ ਪਹਾੜ ਦੇ ਇਲਾਕੇ ਨੂੰ ਜਾਇਆ ਜਾਵੇ, ਕਿਉਂਕਿ ਪਹਾੜੀ ਰਿਆਸਤਾਂ ਦੇ ਰਾਜੇ ਵੀ ਜਿਹੜੇ ਨੇ ਜਰਵਾਣੇ ਬਣ ਕੇ ਪੰਥ ਦੇ ਖਿਲਾਫ ਭੁਗਤਦੇ ਰਹੇ ਨੇ। ਵਿੱਚ ਜ਼ਿਕਰ ਆਇਆ ਬਾਬੇ ਬੰਦਾ ਸਿੰਘ ਬਹਾਦਰ ਦੀ ਅਜ਼ਮਤ ਦਾ, ਸਾਖੀ ਔਰ ਇਤਿਹਾਸ ਵਿੱਚ ਇਹ ਫਰਕ ਹੁੰਦਾ ਹੈ ਕਿ ਇਤਿਹਾਸ ਜਿਹੜਾ ਹੈ ਉਹ ਅਜ਼ਮਤ ਨੂੰ ਨਹੀਂ ਮੰਨਦਾ। ਇਤਿਹਾਸ ਸਿਰਫ ਘਟਨਾਵਾਂ ਦੱਸਦਾ ਵੀ ਇੱਥੇ ਆਹ ਹੋ ਗਿਆ ਉੱਥੇ ਆਹ ਹੋ ਗਿਆ, ਉਹਦੇ ਵਿੱਚ ਬਿਲਕੁਲ ਖੁਸ਼ਕੀ ਹੁੰਦੀ ਹੈ। ਜਿਹੜਾ ਸਾਖੀ ਇਤਿਹਾਸ ਹੁੰਦਾ, ਆਪਾਂ ਜਿਹੜੀ ਇਹ ਕਥਾ ਪੜ੍ਹਦੇ ਸੁਣਦੇ ਹਾਂ ਇਹਨੂੰ ਸਾਖੀ ਇਤਿਹਾਸ ਕਹਿੰਦੇ ਆ। ਸਾਖੀ ਇਤਿਹਾਸ ਦੇ ਵਿੱਚ ਅਜ਼ਮਤ ਦਾ ਜ਼ਿਕਰ ਵੀ ਆਉਂਦਾ, ਉਹਦੇ 'ਚ ਰਸ ਵੀ ਹੁੰਦਾ, ਉਹਦੇ 'ਚ ਭਾਵਨਾ ਵੀ ਹੁੰਦੀ ਹੈ, ਉਹਦੇ 'ਚ ਅਦਬ ਵੀ ਹੁੰਦਾ। ਬਾਬਾ ਬੰਦਾ ਸਿੰਘ ਜੀ ਨੇ ਆਲੀ ਸਿੰਘ ਨੂੰ ਪਹਿਲਾਂ ਦੱਸ ਦਿੱਤਾ, ਆਲੀ ਸਿੰਘਾ ਤੇਰੇ ਦੋ ਪੁੱਤ ਨੇ ਅਤੇ ਉਹਨਾਂ ਨੇ ਚਾਲੇ ਪਾ ਜਾਣਾ। ਆਲੀ ਸਿੰਘ ਨੇ ਆਪਣੇ ਵੱਲੋਂ ਜਿੰਨਾ ਪ੍ਰਬੰਧ ਹੋ ਸਕਦਾ ਸੀ ਕੀਤਾ, ਬੱਚਿਆਂ ਨੂੰ ਸੁਚੇਤ ਕੀਤਾ ਵੀ ਤੁਸੀਂ ਸਾਵਧਾਨ ਰਹਿਣਾ, ਪਰ ਜਿਹੜੀ ਹੋਣੀ ਸੀ ਉਹ ਤਾਂ ਵਰਤ ਕੇ ਰਹਿਣੀ ਹੁੰਦੀ ਹੈ। ਇੱਕ ਪੁੱਤਰ ਦੇ ਸਿਰ 'ਚ ਗੋਲੀ ਵੱਜੀ, ਉਹ ਚਾਲੇ ਮਾਰ ਗਿਆ, ਜੋੜੇ ਦੇ ਬੱਚੇ ਸਨ, ਇੱਕੋ ਆਵਲ ਹੋਣ ਕਰਕੇ ਦੂਜੇ ਦੀ ਵੀ ਮੌਤ ਹੋ ਗਈ। ਉਸ ਵਕਤ ਉਹਨੇ ਬਾਬਾ ਆਲੀ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਕੋਲ ਆ ਕੇ ਬੇਨਤੀ ਕੀਤੀ। ਬਾਬਾ ਜੀ ਨੇ ਬਚਨ ਕੀਤਾ ਕਿ ਹੁਣ ਜੋੜੇ ਦੇ ਦੋ ਪੁੱਤ ਹੋਰ ਪੈਦਾ ਹੋਣਗੇ ਤੇਰੇ ਗ੍ਰਹਿ ਵਿਖੇ। ਸੋ ਇਤਿਹਾਸ ਆਪ ਜੀ ਨੇ ਪਿੱਛੇ ਸਰਵਣ ਕੀਤਾ। ਆਓ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ, ਗੁਰੂ ਖਾਲਸੇ ਪੰਥ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ, ਉਹਨਾਂ ਸਮੂਹ ਸ਼ਹੀਦਾਂ ਦਾ ਧਿਆਨ ਜਿਨ੍ਹਾਂ ਦੀ ਆਪਾਂ ਰੋਜ਼ ਸਿਮਰਤੀ ਵਿੱਚ ਅਰਦਾਸ ਵਿੱਚ ਬੇਨਤੀ ਕਰਕੇ ਕਹਿੰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਨੇ, ਬੰਦ ਬੰਦ ਕਟਾਏ ਨੇ, ਕਿਉਂਕਿ ਇਹ ਸਾਰੀ ਕਥਾ ਉਹਨਾਂ ਸ਼ਹੀਦਾਂ ਦੀ ਹੈ। ਅਰਦਾਸ ਦਾ ਜਿਹੜਾ ਇਹ ਪਹਿਰਾ ਅਸੀਂ ਪੜ੍ਹਦੇ ਹਾਂ ਰੋਜ਼, ਇਹ ਬੰਦ ਪੜ੍ਹਦੇ ਹਾਂ, ਉਸੇ ਬੰਦ ਦੀ ਵਿਆਖਿਆ ਹੈ ਪ੍ਰਾਚੀਨ ਪੰਥ ਪ੍ਰਕਾਸ਼ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਆਈਆਂ, ਤਾਂ ਨਾਰਿਆਂ ਨਾਲ ਚਰਾਏ, ਔਰ ਮੀਰ ਮੰਨੂ ਦੀਆਂ ਜੇਲ੍ਹਾਂ ਦੇ ਵਿੱਚ ਸਵਾ ਸਵਾ ਮਣ ਪੀਸਣੇ ਪੀਸੇ, ਜਿਗਰ ਦੇ ਟੋਟਿਆਂ ਨੂੰ ਨੇਜਿਆਂ ਦੇ ਉੱਤੇ ਜਿਉਂਦਿਆਂ ਟੰਗਾਇਆ, ਮੁੱਖੋਂ ਸੀ ਨਹੀਂ ਉਚਾਰੀ ਧਰਮ ਨਿਭਾਇਆ। ਉਹਨਾਂ ਸਮੂਹ ਸ਼ਹੀਦਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦਿਆਂ, ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੀਪ ਸਿੰਘ ਚੁਕੋਈਏ ਦਾਣੇ ਚਬੇ ਨਾ ਜਾਏ।
ਦੀਪ ਸਿੰਘ ਨਾਮ ਦਾ ਇੱਕ ਗੁਰੂ ਘਰ ਦਾ ਸਿੰਘ ਹੈ, ਇੱਕ ਸ਼ਹੀਦ ਬਾਬਾ ਦੀਪ ਸਿੰਘ ਜੀ, ਸ਼ਹੀਦਾਂ ਦੀ ਮਿਸਲ ਦੇ ਜਥੇਦਾਰ, ਦਮਦਮੀ ਟਕਸਾਲ ਦੇ ਪਹਿਲੇ ਮੁਖੀ, ਮਹਾਨ ਸਿਰਲੱਥ ਯੋਧੇ, ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਜਗਤ ਵਿੱਚ ਪ੍ਰਸਿੱਧ ਹੈ। ਬਾਬਾ ਦੀਪ ਸਿੰਘ ਜੀ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਬਹੁਤ ਸਾਰੀਆਂ ਜੰਗਾਂ ਵਿੱਚ, ਜਿਸ ਵੇਲੇ ਸਰਹੰਦ ਫਤਿਹ ਕੀਤੀ ਹੈ, ਬਾਬਾ ਬੰਦਾ ਸਿੰਘ ਜੀ ਦੇ ਨਾਲ ਬਾਬਾ ਦੀਪ ਸਿੰਘ ਜੀ ਹਾਜ਼ਰ ਸਨ। ਸਮਾਣੇ ਆਦਿਕ ਨਗਰਾਂ ਦੇ ਸੋਧ ਸੁਧਈਏ ਦੇ ਵਿੱਚ ਵੀ ਬਾਬਾ ਜੀ ਨਾਲ ਰਹੇ ਨੇ, ਪਰ ਬਾਅਦ ਵਿੱਚ ਸਰਹੰਦ ਫਤਿਹ ਕਰਨ ਤੋਂ ਬਾਅਦ ਬਾਬਾ ਜੀ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਾਪਸ ਜਾ ਕੇ ਬਿਰਾਜਮਾਨ ਹੋ ਗਏ। ਇੱਕ ਦੀਪ ਸਿੰਘ ਚਕੋਈਆ, ਇੱਥੇ ਉਹਨਾਂ ਦਾ ਜ਼ਿਕਰ, ਚਕੋਈਆ ਕੋਈ ਨਗਰ ਹੈ, ਉੱਥੋਂ ਦੇ ਰਹਿਣ ਵਾਲੇ ਦੀਪ ਸਿੰਘ ਹਨ। ਉਹਨਾਂ ਦੇ ਕੋਲੋਂ ਜਿਵੇਂ ਦਾਣੇ ਨਹੀਂ ਸੀ ਚੱਬੇ ਜਾਂਦੇ, ਚਣੇ ਨਹੀਂ ਸੀ ਚੱਬੇ ਜਾਂਦੇ, ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਵੇਂ ਆਪਣੀ ਕਲਾ ਵਿਖਾਈ ਹੈ, ਉਹਦਾ ਜ਼ਿਕਰ ਭਾਈ ਰਤਨ ਸਿੰਘ ਜੀ ਭੰਗੂ ਜੀ ਕਰ ਰਹੇ ਹਨ।
ਜਿਮ ਤਿਸ ਕੋ ਦਾਣੇ ਦਈ ਸੋ ਮੈਂ ਦਿਓ ਬਤਾਏ।
ਕਹਿੰਦੇ ਦੀਪ ਸਿੰਘ ਚਕੋਈਏ ਨੂੰ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਾੜਾਂ ਦਿੱਤੀਆਂ ਸਨ, ਮੂੰਹ ਚ ਦਾੜਾਂ ਨਹੀਂ ਸੀ, ਤੇ ਜਿਵੇਂ ਉਹਨਾਂ ਨੂੰ ਦਾੜਾਂ ਦਿੱਤੀਆਂ ਸੀ, ਉਹਦੇ ਕੋਲੋਂ ਦਾਣੇ ਨਹੀਂ ਸੀ ਚੱਬੇ ਜਾਂਦੇ ਛੋਲਿਆਂ ਦੇ। ਉਹ ਕਥਾ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ, ਖਾਲਸਾ ਜੀ ਸੁਣੋ।
ਇੱਕ ਦਿਨ ਛੋਲੇ ਲਿਆਇਓ ਕੋਈ ਬੰਦੇ ਦੀਵਾਨ।
ਇਹ ਸਿੰਘਾਂ ਦੀ ਖੁਰਾਕ ਰਹੀ ਹੈ ਛੋਲੇ, ਇੱਕ ਮੁੱਠ ਛੋਲਿਆਂ ਦੀ ਖਾ ਕੇ ਉੱਤੋਂ ਪਾਣੀ ਪੀ ਕੇ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਜਦੋਂ ਕੁਝ ਨਹੀਂ ਸੀ ਨਾ ਮਿਲਦਾ ਜੰਗਲਾਂ ਦੀਆਂ ਚੱਲਾਂ ਵਿੱਚ, ਤੇ ਛੋਲਿਆਂ ਦੀ ਮੁੱਠ ਉਹ ਇੱਕ ਚੱਬ ਲੈਣੀ ਤੇ ਉੱਤੋਂ ਜਲ ਛਕ ਲੈਣਾ, ਉਹ ਪੇਟ 'ਚ ਜਾ ਕੇ ਜਦੋਂ ਜਲ ਛਕ ਲੈਣਾ ਫੁੱਲ ਜਾਂਦੇ ਆ, ਭੁੱਖ ਦੂਰ ਹੋ ਜਾਂਦੀ ਹੈ, ਦੂਜੀ ਇਹਦੇ 'ਚ ਤਾਕਤ ਹੈ। ਤੋ ਇਸ ਪ੍ਰਕਾਰ ਨਾਲ ਸਿੰਘਾਂ ਦੇ ਬੋਲੇ ਵਿੱਚ ਛੋਲਿਆਂ ਨੂੰ ਬਦਾਮ ਵੀ ਕਹਿੰਦੇ ਆ, ਕਹਿੰਦੇ ਖਾਲਸੇ ਦੇ ਬਦਾਮ ਨੇ, ਇਹ ਖਾਲਸੇ ਦੀ ਖੁਰਾਕ ਹੈ। ਜਿਸ ਵੇਲੇ ਜਥੇਦਾਰ ਲਹਿਣਾ ਸਿੰਘ ਹੋਣਾ ਨੂੰ ਅਬਦਾਲੀ ਨੇ ਕਿਹਾ ਨਾ ਵੀ ਤੈਨੂੰ ਲਾਹੌਰ ਦਾ ਸੂਬੇਦਾਰ ਲਾ ਦਿੰਦੇ ਆ, ਤੇ ਤੂੰ ਆ ਜਾ ਇੱਥੇ, ਸੂਬੇਦਾਰੀ ਦੇ ਦਿੰਦੇ ਆ, ਮੇਰੇ ਅਧੀਨ ਹੋ ਕੇ ਰਾਜ ਕਰ। ਉਸ ਵੇਲੇ ਅਬਦਾਲੀ ਨੇ ਕੰਧਾਰ ਦੇ ਬੜੇ ਬੜੇ ਵਧੀਆ ਮੇਵੇ, ਛੁਆਰੇ, ਬਦਾਮ ਤੇ ਬੜੀਆਂ ਬੜੀਆਂ ਕੀਮਤੀ ਵਸਤੂਆਂ, ਮੇਵੇ ਜਿਹੜੇ ਸਨ ਉਹ ਟੋਕਰੇ ਭਰ ਕੇ ਭੇਜੇ ਬਾਬਾ ਜਥੇਦਾਰ ਲਹਿਣਾ ਸਿੰਘ ਹੋਣਾ ਕੋਲ ਵੀ ਆਹ ਖੁਰਾਕ ਲੈ। ਤੇ ਉਹਨੇ ਵਾਪਸ ਕਰਕੇ ਤੇ ਇੱਕ ਛੋਲਿਆਂ ਦੀ ਮੁੱਠ ਵਾਪਸ ਭੇਜੀ ਸੀ ਤੇ ਆਖਿਆ ਸੀ ਅਬਦਾਲੀ ਸਾਡੀ ਆਹ ਖੁਰਾਕ ਹੈ ਤੇ ਇਹ ਖੁਰਾਕ ਖਾ ਕੇ ਅਸੀਂ ਦੁਬਾਰਾ ਲਾਹੌਰ ਤੇ ਕਬਜ਼ਾ ਲੈਣ ਦਾ ਜ਼ੋਰ ਰੱਖਦੇ ਹਾਂ, ਸਾਨੂੰ ਤੇਰੀ ਦਿੱਤੀ ਨਵਾਬੀ ਨਹੀਂ ਚਾਹੀਦੀ, ਸਾਨੂੰ ਪਾਤਸ਼ਾਹੀਆਂ ਕਲਗੀਧਰ ਨੇ ਬਖਸ਼ੀਆਂ ਹੋਈਆਂ ਨੇ। ਇਹ ਬਾਕਾਇਦਾ ਇਤਿਹਾਸ ਵਿੱਚ ਲਿਖਿਤ ਹੈ, ਸੋਹਣ ਸਿੰਘ ਸ਼ੀਤਲ ਜੀ ਹੋਣਾ ਨੇ ਇਹ ਕਥਾ ਲਿਖੀ। ਤੋ ਉਸ ਵਕਤ ਕੋਈ ਸਿੰਘ ਉਹ ਛੋਲੇ ਭੁੰਨੇ ਹੋਏ ਸਨ ਉਹ ਲੈ ਕੇ ਹਾਜ਼ਰ ਹੋਇਆ ਖਾਲਸੇ ਦੇ ਦੀਵਾਨ ਵਿੱਚ, ਬਾਬਾ ਬੰਦਾ ਸਿੰਘ ਬਹਾਦਰ ਦੇ ਦੀਵਾਨ ਵਿੱਚ।
ਔਰ ਸਭੇ ਚਾਬਤ ਪਏ ਇੱਕ ਚਬੇ ਨਾ ਸਿੰਘ ਜਵਾਨ।
ਕਹਿੰਦੇ ਸਾਰੇ ਸਿੰਘਾਂ ਨੂੰ ਵਰਤਾਰਾ ਵੰਡ ਦਿੱਤਾ, ਛੋਲਿਆਂ ਦਾ ਚੱਬਣ ਲੱਗ ਪਏ। ਇੱਕ ਸਿੰਘ ਬੈਠਾ ਸੀ, ਹੈ ਸੀ ਜਵਾਨ, ਕੋਈ ਬਹੁਤਾ ਬਿਰਧ ਵੀ ਨਹੀਂ ਸੀ, ਦੀਪ ਸਿੰਘ ਚਕੋਈ ਆ ਜਿਹਦਾ ਨਾਂ ਆ ਰਿਹਾ ਨਾ। ਕਹਿੰਦੇ ਬਿਰਧ ਨਹੀਂ ਸੀ, ਜਵਾਨ ਹੀ ਸੀ, ਪਰ ਉਹ ਚੱਬ ਨਹੀਂ ਸੀ ਰਿਹਾ ਦਾਣੇ, ਬਾਕੀ ਸਾਰੇ ਸਿੰਘ ਚੱਬ ਰਹੇ ਨੇ, ਉਹਨੇ ਲਏ ਵੀ ਨਹੀਂ ਤੇ ਨਾ ਹੀ ਚੱਬਦਾ।
ਚੋਪਈ ਔਰ ਸਭਨ ਨੇ ਮੁਖੋਂ ਅਲਾਇਆ,
ਨਾਲ ਬਾਕੀ ਜਿੰਨੇ ਸਿੰਘ ਬੈਠੇ ਸਨ ਉਹ ਕੋਲੋਂ ਬੋਲੇ
ਦੀਪ ਸਿੰਘ ਨੇ ਦਾਣਾ ਨਾ ਖਾਇਆ।
ਕਹਿੰਦੇ ਵੀ ਦੀਪ ਸਿੰਘ ਨੀ ਚੱਬਦਾ ਪਿਆ, ਚਣੇ ਛੋਲੇ ਚੱਬਦਾ, ਬਾਕੀ ਸਾਰੇ ਚੱਬ ਰਹੇ ਨੇ, ਇਹ ਕਿਉਂ ਨੀ ਚੱਬਦਾ, ਇਹਨੇ ਮੁੱਠੀ ਹੱਥ ਚ ਫੜੀ ਹੈ, ਇਹ ਚੱਬਦਾ ਨਹੀਂ ਹੈ, ਕੀ ਗੱਲ ਹੈ, ਕਿਉਂਕਿ ਹੈ ਵੀ ਜਵਾਨ ਸੀ, ਹਾਲੇ ਕੋਈ ਬਹੁਤਾ ਬਿਰਧ ਵੀ ਨਹੀਂ ਸੀ ਵੀ ਜਿਹੜੇ ਛੋਲਿਆਂ ਦੇ ਦਾਣੇ ਨੂੰ ਚੱਬੇ ਨਾ ਜਾਣ, ਵੀ ਦੰਦ ਨਹੀਂ ਹੈਣ ਮੂੰਹ ਚ। ਕਹਿਣ ਲੱਗੇ ਵੀ ਇਹ ਦੀਪ ਸਿੰਘ ਜਿਹੜਾ ਹੈ ਇਹ ਦਾਣੇ ਕਿਉਂ ਨੀ ਚੱਬਦਾ।
ਦੇਖ ਬੰਦੇ ਨੇ ਉਸ ਕੋ ਕਹਿਓ,
ਬਾਬਾ ਬੰਦਾ ਸਿੰਘ ਜੀ ਵੀ ਕੋਲ ਬੈਠੇ ਸੀ, ਉਹ ਕੋਲੋਂ ਬੋਲੇ, ਕਹਿਣ ਲੱਗੇ
ਕਿਮ ਤੂੰ ਛੋਲੇ ਚੱਬਨੋ ਰਹੇ ਹੋ।
ਕਹਿੰਦੇ ਹਾਂ ਭਾਈ ਦੀਪ ਸਿੰਘ, ਵੀ ਤੂੰ ਕਿਉਂ ਨੀ ਦਾਣੇ ਚੱਬਦਾ, ਸਾਰੇ ਸਿੰਘ ਛੋਲੇ ਚੱਬਦੇ ਆ, ਵੀ ਤੂੰ ਕਿਉਂ ਨੀ ਚੱਬਦਾ, ਕਿਉਂ ਨੀ ਖਾਂਦਾ।
ਉਸੇ ਕਹਿਓ ਹਮ ਦਾੜ ਦੰਤ ਨਾਈ।
ਉਹ ਕਹਿਣ ਲੱਗਾ ਜੀ ਕੀ ਦੱਸਾਂ, ਦਾੜਾਂ ਕੋਈ ਨੀ ਮੂੰਹ ਚ, ਕਈਆਂ ਦੀ ਉਮਰ ਦੇ ਹਿਸਾਬ ਦੇ ਨਾਲ ਪਹਿਲੇ ਵੀ ਕਈ ਵਾਰੀ ਦਾੜਾਂ ਜਿਹੜੀਆਂ ਨੇ ਕੀੜਾ ਲੱਗ ਜੇ ਖਾ ਜਾਂਦਾ ਨਿਕਲ ਜਾਂਦੀਆਂ ਨੇ। ਕਹਿੰਦਾ ਜੀ ਦਾੜਾਂ ਕੋਈ ਨੀ, ਦਾੜਾਂ ਨਿਕਲ ਗਈਆਂ ਨੇ, ਕੱਲੇ ਦੰਦ ਬਾਹਰਲੇ ਦਿਸਦੇ ਆ, ਵੇਖਣ ਵਾਲਿਆਂ ਨੂੰ ਭਰਮ ਹੀ ਹੁੰਦਾ ਵੀ ਪਿੱਛੇ ਦਾੜਾਂ ਵੀ ਹੋਣੀਆਂ ਨੇ, ਵੀ ਆਹ ਜਿਹੜੀ ਅਗਲੀ ਬੀੜ ਆ ਦੰਦਾਂ ਦੀ ਬਸ ਇਹੀ ਹੈ, ਪਿੱਛੇ ਦਾੜਾਂ ਕੋਈ ਨੀ ਤੇ ਦਾਣੇ ਕਿਵੇਂ ਚੱਬਾਂ, ਇਹ ਤਾਂ ਘੋੜਿਆਂ ਦੀ ਖੁਰਾਕ ਹੈ ਤੇ ਮੈਨੂੰ ਚੱਬਣ ਵਾਸਤੇ ਜਿਹੜੇ ਨੇ ਉਹ ਦੰਦ ਚਾਹੀਦੇ ਨੇ, ਇਸ ਕਰਕੇ ਨੀ ਮੈਂ ਚੱਬਦਾ।
ਹਮ ਸੋ ਦਾਣਾ ਚੱਬਿਓ ਨਾ ਜਾਈ।
ਕਹਿੰਦਾ ਜੀ ਮੇਰੇ ਕੋਲੋਂ ਇਹ ਚੱਬ ਨੀ ਹੁੰਦੇ।
ਬੰਦੇ ਕਹਿਓ मैं दई तुम दाड़।
बाबा बंदा सिंह जी बोले कहंदे मूह च फक्का मार दीप सिंह, मैं तेनू दाड़ा दित्तियां ने, वेख तेरे मूह दे विच ने दाड़ा, तू चबा फक्का ता मार दाणिया दा, चब के ता वेख।
उन मारियो फक्को चबियो कड़ काड़।
हुण उहदे हथ विच ही सी दाणे छोलियां दे, उहने मूह विच पा के जदों चबने शुरू कीते ते कड़कड़ करके कहिंदे दाणे चबीने शुरू हो गए, दाड़ा साबत हो गईयां मूह च, मुख दे विच ਉਹ ਦਾੜਾਂ ਸਾਬਤ ਹੋ ਗਈਆਂ। ਏਦਾਂ ਬਾਬਾ ਜੀ ਦੀ ਪ੍ਰਤੱਖ ਕਲਾ ਵਰਤੀ,
ਐਸੀ ਐਸੀ ਕਰਾਮਾਤ ਲਗਾਈ।
ਏਦਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਾਸ ਬੇਨਤੀ ਕਲਾਵਾਂ ਸੀ। ਏਦਾਂ ਦੀਆਂ ਕਈ ਅਜਮਤਾਂ ਜਿਹੜੀਆਂ ਸਨ ਉਹ ਬਾਬਾ ਜੀ ਦੀਆਂ ਸੁੱਤੇ ਸਿੱਧ ਵਰਤਦੀਆਂ ਨੇ।
ਦੁਨੀਆਂ ਬਹੁਤ ਉਸ ਗੈਲ ਲੱਗ ਆਈ।
ਇਸ ਭਾਵਨਾ ਨਾਲ ਬਹੁਤ ਸਾਰੇ ਲੋਕ ਬਾਬਾ ਜੀ ਦੇ, ਜਿੱਥੇ ਚਮਤਕਾਰ ਹੈ ਉੱਥੇ ਸੀਸ ਵੀ ਝੁਕਦਾ, ਚਮਤਕਾਰ ਕੋ ਨਮਸਕਾਰ ਹੈ। ਬਹੁਤ ਸਾਰੇ ਲੋਕ ਜਿਹੜੇ ਨੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸਿਪਾਹੀ ਜੁੜ ਰਹੇ ਸੀ, ਉੱਥੇ ਆਮ ਲੋਕ ਜਿਹੜੇ ਦੁਖਿਆਰੇ ਲੋਕ ਸੀ ਉਹ ਵੀ ਜੁੜ ਰਹੇ ਸੀ। ਉਹਨਾਂ ਦੀ ਇਹ ਭਾਵਨਾ ਸੀ ਕਿ ਬਾਬਾ ਜੀ ਕੋਲ ਜਾਵਾਂਗੇ ਸਾਡਾ ਦੁੱਖ ਦੂਰ ਹੋਵੇਗਾ, ਸਾਡੀ ਆ ਤਕਲੀਫ਼ ਦੂਰ ਹੋਵੇਗੀ, ਦੁਖੀ ਤਾਂ ਸਾਰਾ ਸੰਸਾਰ ਹੀ ਹੈ ਨਾ। ਏਦਾਂ ਬਹੁਤ ਸਾਰੇ ਲੋਕ ਬਾਬਾ ਬੰਦਾ ਸਿੰਘ ਜੀ ਦੇ ਉੱਤੇ ਭਾਵਨਾ ਰੱਖਦੇ ਹਨ।
ਐਸੀ ਐਸੀ ਅਨਕ ਸਿਧਾਈ,
ਕਹਿੰਦੇ ਇਹੋ ਜਿਹੀਆਂ ਬੇਅੰਤ ਕਰਾਮਾਤਾਂ ਅਜਮਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹੁੰਦਿਆਂ ਵਰਤੀਆਂ।
ਕਿਤਕ ਕਹੋ ਥੀ ਜੋ ਸੁਣ ਪਾਈ,
ਕਹਿੰਦੇ ਮੈਂ ਕੁਝ ਕੁ ਕਹੀਆਂ ਨੇ ਜਿਹੜੀਆਂ ਮੈਂ ਵੱਡਿਆਂ ਕੋਲੋਂ ਸੁਣੀਆਂ। ਭਾਈ ਰਤਨ ਸਿੰਘ ਜੀ ਕਹਿੰਦੇ ਜਿੰਨੀਆਂ ਕੁ ਮੈਂ ਸੁਣੀਆਂ ਨੇ, ਜਿੰਨੀਆਂ ਕੁ ਮੇਰੇ ਬਜ਼ੁਰਗਾਂ ਨੇ ਮੈਨੂੰ ਦੱਸੀਆਂ ਨੇ, ਮੈਂ ਓਨੀਆਂ ਕੁ ਦੱਸ ਦਿੱਤੀਆਂ ਹਨ।
ਦੋਹਰਾ ਅਸਲਮ ਖਾਂ ਸੂਬੋ ਹੋ ਤੋ ਸੁਲ ਹੋਰੋਂ ਬਾਹਰ ਨ ਜਾਏ।
ਇੱਕ ਅਸਲਮ ਖਾਨ ਨਾਮ ਦਾ ਸੂਬੇਦਾਰ ਸੀ ਲਾਹੌਰ ਦਾ, ਇਹਦਾ ਨਾਮ ਇਸਲਾਮ ਖਾਂ ਵੀ ਲਿਖਿਆ, ਤੇ ਭਾਈ ਰਤਨ ਸਿੰਘ ਜੀ ਨੂੰ ਅਸਲਮ ਖਾਂ ਲਿਖ ਰਹੇ ਨੇ, ਓਦਾਂ ਇਸਲਾਮ ਖਾਨ ਇਹਦਾ ਨਾਮ ਸੀ। ਬਾਬਾ ਜੀ ਜਿਸ ਵੇਲੇ 1710 ਵਿਚ ਇਧਰ ਵਿਚਰਦੇ ਸੀ ਉਸ ਵੇਲੇ ਲਾਹੌਰ ਦਾ ਸੂਬੇਦਾਰ ਇਹ ਸੀ ਇਸਲਾਮ ਖਾਂ, ਅਸਲਮ ਖਾਨ। ਇਹ ਲਾਹੌਰ ਛੱਡ ਕੇ ਬਾਹਰ ਨਹੀਂ ਸੀ ਜਾਂਦਾ, ਇੰਨਾ ਡਰਿਆ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਕਿ ਡਰਦਾ ਮਾਰਾ ਆਪ ਨੀ ਲੜਨ ਆਇਆ, ਸਰਹੰਦਾਂ ਆਪਣੀਆਂ ਫੌਜਾਂ ਭੇਜੀਆਂ ਸੀਗੀਆਂ ਨੇ, ਇੰਨਾ ਭੈ ਭੀਤ ਸੀ ਇਹਦੇ ਮਨ ਚ, ਇੰਨਾ ਡਰ ਸੀ।
ਨਿਸ ਦਿਨ ਸੋ ਸੋ ਚਿਤ ਰਹੇ ਥਰ ਥਰ ਮਨ ਕੰਪਾਏ।
ਰਾਤ ਦਿਨ ਮਨ ਚ ਸੋਚਦਾ ਰਹਿੰਦਾ ਤੇ ਥਰ ਥਰ ਕੰਬਦਾ ਕਿ ਕਿਤੇ ਬਾਬਾ ਬੰਦਾ ਬਹਾਦਰ ਮੇਰੇ ਵਾਲੇ ਪਾਸੇ ਲਾਹੌਰ ਨਾ ਆ ਜਾਏ। ਰਾਤ ਨੂੰ ਵੀ ਡਰ ਕੇ ਉੱਠਦਾ, ਇਕਦਮ ਪਸੀਨੋ ਪਸੀਨੀ ਹੋਇਆ ਹੁੰਦਾ, ਪਾਣੀ ਪੀਂਦਾ, ਲੇਟਦਾ, ਮਾੜੀ ਜੀ ਅੱਖ ਲੱਗਦੀ ਹੈ, ਇਕਦਮ ਕੰਨ ਦੇ ਵਿੱਚ ਆਵਾਜ਼ ਆਉਂਦੀ ਆ ਗਿਆ ਬੰਦਾ, ਹਬੜਾ ਕੇ ਉੱਠ ਜਾਂਦਾ। ਏਦਾਂ ਡਰਿਆ ਹੋਇਆ ਇਹ ਸੂਬੇਦਾਰ ਲਾਹੌਰ ਦੀ ਇਹ ਦਸ਼ਾ ਸੀ, ਸੂਬੇਦਾਰ ਲਾਹੌਰ ਅਸਲਮ ਖਾਨ ਦੀ ਇਹ ਦਸ਼ਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੋਂ ਵੀ ਕੰਬਦਾ ਸੀ।
ਚੋਪਈ ਲੋਕ ਕਹੇ ਯੇ ਵਹਿ ਅਵਤਾਰ।
ਸੰਸਾਰ ਐਸਾ ਹੈ ਵੀ ਡਰਦੇ ਨੂੰ ਡਰਾਉਂਦੇ ਆ ਲੋਕ, ਜਿਹੜਾ ਕੋਈ ਡਰਦਾ ਹੋਵੇ ਇਹਨਾਂ ਨੂੰ ਹੋਰ ਡਰਾਉਂਦੇ, ਡਰਦੇ ਨੂੰ ਡਰਾਉਂਦੇ ਨੇ, ਸੰਸਾਰ ਦੀ ਰੀਤ ਹੈ। ਕੋਈ ਡਰਿਆ ਹੋਵੇ ਨਾ ਕਿਸੇ ਚੀਜ਼ ਤੋਂ, ਉਹਨੂੰ ਜਾ ਕੇ ਹੋਰ 5-7 ਜਣੇ ਰੋਜ਼ ਕੋਈ ਨਾ ਕੋਈ ਆ ਕੇ ਮਿਲੇਗਾ, ਬਿਲਕੁਲ ਤੇਰਾ ਡਰ ਸੱਚਾ ਹੈ, ਇੱਦਾਂ ਹੀ ਹੁੰਦਾ, ਹੌਸਲਾ ਨਹੀਂ ਦਿੰਦੇ ਉਹਨੂੰ ਵੀ ਕੋਈ ਗੱਲ ਨਹੀਂ, ਸਗੋਂ ਹੋਰ ਡਰਾਉਂਦੇ ਆ। ਹੁਣ ਅਸਲਮ ਖਾਂ ਪਹਿਲਾਂ ਹੀ ਡਰਿਆ ਹੋਇਆ ਸੀ, ਇਹਨੂੰ ਆ ਕੇ ਹੋਰ ਡਰਾਉਂਦੇ ਲੋਕ, ਕਹਿੰਦੇ ਅਸਲਮ ਖਾਨ ਅਸੀਂ ਸੁਣਿਆ ਕਿ ਜਿਹੜਾ ਬੰਦਾ ਬਹਾਦਰ ਹੈ ਇਹ ਅਵਤਾਰ ਹੈ, ਇਹ ਅਵਤਾਰ ਦੱਸਿਆ ਜਾਂਦਾ ਹੈ।
ਜਿਨ ਦੇਣੇ ਸਭ ਮੁਸਲੇ ਮਾਰ,
ਉਹਨੇ ਉਹ ਅਵਤਾਰ ਹੈ ਜਿਹਨੇ ਸਾਰੇ ਮੁਸਲਮਾਨਾਂ ਨੂੰ ਮਾਰ ਕੇ ਮੁਕਾ ਦੇਣਾ। ਇਹ ਇੱਦਾਂ ਹੀ ਕਹਾਣੀਆਂ ਬਣਾ ਲੈਂਦੇ ਨਾ ਲੋਕ, ਜਿੰਨੀਆਂ ਕਿਸੇ ਦੇ ਮੂੰਹ ਓਨੀਆਂ ਹੀ ਬਾਤਾਂ। ਇੱਕੋ ਵਾਕਿਆਤ ਨੂੰ 10 ਬੰਦੇ ਇੱਕ ਜਗ੍ਹਾ ਤੇ ਖਲੋ ਕੇ ਵੇਖਦੇ ਹੋਣ, ਦਸਾਂ ਦੀ ਕਹਿਵਤ ਵੱਖੋ ਵੱਖਰੀ ਹੋਵੇਗੀ, ਕੋਈ ਕੁਝ ਕਹੇਗਾ ਕੋਈ ਕੁਝ ਕਹੇਗਾ, ਭਾਵੇਂ ਇੱਕੋ ਘਟਨਾ ਇੱਕ ਥਾਂ ਤੇ ਘਟੀ ਹੋਵੇ, ਜਿੰਨੇ ਮੂੰਹ ਓਨੀਆਂ ਬਾਤਾਂ ਬਣ ਜਾਂਦੀਆਂ ਨੇ। ਥੋੜੀ ਥੋੜੀ ਗੱਲ ਲੱਗਦਿਆਂ ਲੱਗਦਿਆਂ ਅੱਗੇ ਕਿਤੇ ਪਹੁੰਚਦਿਆਂ ਪਹੁੰਚਦਿਆਂ ਹੋਰ ਤਰ੍ਹਾਂ ਦੀ ਹੋ ਜਾਂਦੀ। ਉਹ ਕਹਿੰਦੇ ਅਸੀਂ ਸੁਣਿਆ ਵੀ ਬੰਦਾ ਉਹ ਅਵਤਾਰ ਹੈ, जिन्हें सारे मुसलमानां नूं मार देना। हालांकि बाबा जी सिर्फ तो सिर्फ उन्हां मुसलमान जरवाणियां दे खिलाफ सी जिहड़े जालम ते जुल्मी होके जुल्म कर रहे सी। पर बाबा बंदा सिंह जी बहादुर प्रति एक नकारात्मक सोच सारे मुसलमानां दे विच वरता दित्ती गई सी। उन्हां दे मुसलमान लिखारियां ने गल्लां लिखियां कि बंदा मुसलमानां नूं मार के उन्हां दे सिर ते पैर धर के फिर घोड़े ते चढ़दा। ये गल्लां बना लईयां सी उन्हां ने, हवा दे विच ही बना लईयां होईयां सी, इन्हां विच सच्चाई नहीं सी। इदां उह असलम खान कोल आके कहिंदे कहिंदे असीं सुणिया वी बंदा उह अवतार है हिंदुआं विच जिन्हें सारे मुसले मार देने हन।
ये सुन सोच सब तुरकन पई,
ये सोच के सारे तुरकाने दे विच चिंता पै गई। असलम खान भी चिंता विच है।
और चार गल यूं चल गई,
कहिंदे होर चार गल्लां होर जोड़ के अगे बना लिया लोकां ने, जिन्नी क चली उहदे नाल जिन्हां ने सुनी उन्हां ने चार होर जोड़ लिया अगे।
दोहरा तुरक सुने ये बात जब घर ही अंदर डराए,
कहिंदे जदों तुरक सुनदे ने ना ये गल्लां फिर घर बैठे डरी जांदे है, कई घरां विच बैठे ही सही जांदे हन।
मत मारे हम आए घर बंदा बुरी बलाए,
कहिंदे किते मत मारे आ के बंदा बहादुर किते सानू घर ना आके मार दे, बड़ी बुरी बला सुनिया, बड़ी बुरी बला आ बंदा। एदां लोक गल्लां करदे हन।
जो पई पातशाह पी मन मैं इम डरे,
और उधर बादशाह बहादुर शाह सी उन्हां दिनां च राजा हिंदुस्तान दा, ओ भी मन ही मन डरदा।
वजीर यही मन सोचा करे,
और वजीर जेड़े ने घरां विच बैठे ओ भी सोचदे ने चिंता करदे ने,
सूबेदारी कोई न ले।
ओ हुण की होया, जेड़े कई सूबेदार मारे गए नेड़े तेड़े दे इलाके च, अगे नवे सूबेदार बनाने हुंदे सी उन्हां दी थां ते, उन्हां नूं कहिंदे भी लै भी सूबेदारी तेनू दे दईए, वह कहिंदे ना जी सानू नहीं चाहिए, सानू जान प्यारी है सूबेदारी नहीं। विच सूबेदारी बना के दोगे भेजोगे अगलिया ने, रहन नहीं देना सानू सूबेदार, बंदा फिरदा इत्थे सूबेदारी दंदा पातशाह नवाब पर कोई सूबेदारी लैंदा नहीं।
बंदे वाल पग अगे ना दे,
किसे च हौसला ही नहीं पैंदा भी जिहड़ा बाबा बंदा सिंह बहादुर वाले पासे पैर पुट के वध के अगे जावे।
चंडे पानी पत खाली खड़वाए,
बाबा जी ने दिल्ली दे नेड़े आन ओदियां बरूहां दे उत्ते जड़ां दे विच निशान साहब ला दिता सी, और कहा सी खबरदार जे कोई दिल्ली तो जरवाणा इस निशान साहब नूं टप के पंजाब वल वधे। वो निशान साहब जिहड़ा गड्डिया सी ना बाबा जी ने पानी पत, कहिंदे हौसला नहीं पैंदा उत्थे निशान साहब दे पहरेदारी ते कोई बंदा नहीं, कल्ला निशान खड़ा है, कोई उत्थे फौज नहीं, कोई उत्थे चौंकी नहीं, पर किसे सूबेदार किसे नवाब किसे जरनैल विच इन्ना हौसला नहीं पैंदा कि पानीपत विच गड्ढे होए उस निशान नूं टप के कोई पंजाब वल वध सके।
तुरक पास को देखण न पाए,
कहिंदे कोई मलेच कोई तुरक उस निशान साहब दे नेड़े फड़कदा भी नहीं, उन्हां च डर भी जिहड़ा निशान साहब कोल जांदा मारिया जांदा, उत्थे शहीदी फौजां ने उह पटकार के मार दियां ने, इस डर थोड़ो कहिंदे उहदे नेड़े तक नहीं फड़कदा कोई तुरक।
खालसे बुंगा अमृत सर लाया,
उहनां विच्चों बहुते सिंह खालसे ने श्री अमृतसर साहब बूंगा ला लिया, यानी कि राजसाज जिहड़ा अपना ओ श्री अमृतसर साहब विखे इकट्ठा करके रख लिया।
तिन को सके न को पवाया,
हुण किहदे च ताकत है भी जिहड़ा खालसे नूं अमृतसर साहब तों पवा सके, यानी कि उत्थों कढ सके।
दोहरा पंजाब जब जित लई चढ़ियो सो पर्वत वल,
बाबा बंदा सिंह बहादुर ने तकरीबन पंजाब दा इह जिहड़ा इलाका लाहौर ताईं इधर हांसी हिसार तक का इलाका उधरों पानीपत तो वेख लो शुरुआत कर लो, पानीपत तो आउंदे ਇਧਰ ਸਾਰਾ ਕੈਂਥਲ ਹਾਂਸੀ ਹਿਸਾਰ ਤੱਕ ਦਾ ਇਲਾਕਾ, ਇਧਰ ਮਾਲਵੇ ਦੇ ਇਲਾਕੇ ਦੇ ਵਿੱਚ ਸਾਰਾ ਸਨਾਮ ਕੀ ਹੈ, ਇਧਰ ਅੱਗੇ ਪਾਤੜਾਂ ਸਮਾਣਾ ਸਰਹੰਦ ਇਹ ਸਾਰੇ ਇਲਾਕਿਆਂ ਨੂੰ ਜਿੱਤਦਿਆਂ ਅੰਮ੍ਰਿਤਸਰ ਸਾਹਿਬ ਤੱਕ ਸਾਰਾ ਪੰਜਾਬ ਜਿੱਤ ਕੇ ਬਾਬਾ ਜੀ ਨੇ ਹੁਣ ਇੱਛਾ ਕੀਤੀ ਆ ਵੀ ਹੁਣ ਪਹਾੜ ਵਾਲੇ ਪਾਸੇ ਚੱਲੀਏ, ਜਿਹੜੀਆਂ ਇਹ ਪਹਾੜੀ ਰਿਆਸਤਾਂ ਨੇ ਹੁਣ ਉਸ ਪਾਸੇ ਚੱਲੀਏ।
ਡੇਰਾ ਕੀਰਤਪੁਰ ਕੀਓ ਆਨੰਦਪੁਰ ਕੁਛ ਤਲ,
ਕਹਿੰਦੇ ਕੀਰਤਪੁਰ ਸਾਹਿਬ ਦੇ ਕੋਲ ਆ ਕੇ ਪਹਿਲਾਂ ਡੇਰਾ ਕੀਤਾ, ਆਨੰਦਪੁਰ ਸਾਹਿਬ ਚ ਵੀ ਕੁਝ ਫੌਜਾਂ ਰੱਖੀਆਂ ਪ੍ਰਬੰਧ ਵਾਸਤੇ, ਕੁਝ ਕੀਰਤਪੁਰ ਸਾਹਿਬ ਲਿਆਂਦੀਆਂ।
ਚੋ ਪਈ ਅਬ ਹਮ ਜਿੱਤ ਜੋ ਲਈ ਪੰਜਾਬ,
ਵਿਚਾਰ ਕੀਤੀ ਬਾਬਾ ਜੀ ਨੇ ਖਾਲਸੇ ਨਾਲ ਸਿੰਘਾਂ ਨਾਲ ਕਿ ਹੁਣ ਅਸੀਂ ਪੰਜਾਬ ਦੀ ਧਰਤ ਜਿੱਤ ਲਈ ਹੈ,
ਅਬ ਚੜ ਪਰਬਤ ਕਰੀਏ ਖਵਾਬ।
ਹੈ ਤਾਂ ਇਹ ਸਾਰੇ ਪਹਾੜ ਦਾ ਇਲਾਕਾ ਵੀ ਉਦੋਂ ਪੰਜਾਬ ਦਾ ਹਿੱਸਾ ਹੀ ਸੀ, ਉਹ ਜੰਮੂ ਕਸ਼ਮੀਰ ਤੱਕ ਦਾ ਇਲਾਕਾ ਸ਼ੇਰੇ ਪੰਜਾਬ ਦੇ ਅਧੀਨ ਰਿਹਾ, ਪੂਰਾ ਜੰਮੂ ਕਸ਼ਮੀਰ ਪੂਰਾ ਹਿਮਾਚਲ ਪ੍ਰਦੇਸ਼ ਦਾ ਇਲਾਕਾ ਮੰਡੀ ਤੱਕ ਦਾ ਇਹ ਸਾਰਾ ਇਲਾਕਾ ਖਾਲਸੇ ਦੇ ਰਾਜ ਦੇ ਤਾਬਿਆਂ ਰਿਹਾ। ਤੋ ਬਾਬਾ ਜੀ ਨੇ ਵਿਚਾਰ ਕੀਤੀ ਕਿ ਆਪਾਂ ਪੰਜਾਬ ਜਿੱਤ ਲਿਆ, ਹੁਣ ਪਹਾੜ ਵਾਲੇ ਪਾਸੇ ਨੂੰ ਚੜੀਏ।
ਮਿੱਤਰਨ ਸੁਖ ਉਹ ਦੁਸ਼ਮਨ ਦੁੱਖ,
ਮਿੱਤਰਾਂ ਨੂੰ ਸੁਖ ਦੇਈਏ ਤੇ ਜਿਹੜੇ ਦੁਖੀ ਨੇ ਉਹਨਾਂ ਦੀ ਅੱਖਾਂ ਚ ਰੜਕੀਏ, ਇਹ ਤਾਂ ਬਣਦੀ ਆਈ ਹੈ ਨਾ ਰੀਤ। ਮਿੱਤਰਾਂ ਨੂੰ ਸੁਖ ਦੇਈਏ ਵੀ ਜਿਹੜੇ ਮਿੱਤਰ ਨੇ ਖਾਲਸੇ ਦੇ ਹਮਾਇਤੀ ਨੇ, ਮੰਡੀ ਦਾ ਰਾਜਾ ਹਮਾਇਤੀ ਸੀ, ਨਾਨ ਦਾ ਰਾਜਾ ਗੁਰੂ ਘਰ ਦਾ ਹਮਾਇਤੀ ਸੀ, ਏਦਾਂ ਇਹ ਜਿਹੜੇ ਕੁਝ ਰਾਜੇ ਸੀ ਜਿਵੇਂ ਚੰਬੇ ਦਾ ਰਾਜਾ ਵੀ ਗੁਰੂ ਘਰ ਦਾ ਹਮਾਇਤੀ ਸੀ। ਤੋ ਬਾਬਾ ਜੀ ਕਹਿੰਦੇ ਜਿਹੜੇ ਹਮਾਇਤੀ ਨੇ ਉਹਨਾਂ ਮਿੱਤਰਾਂ ਨੂੰ ਸੁੱਖ ਦੇਈਏ, ਜਿਹੜੇ ਦੁਖੀ ਨੇ ਉਹਨਾਂ ਨੂੰ ਦੁੱਖ ਦੇਈਏ, ਕਿਉਂਕਿ ਇਹ ਤਾਂ ਗੁਰੂ ਘਰ ਦਾ ਸ਼ੀਸ਼ਾ ਹੈ, ਜਿਹੋ ਜਿਹਾ ਮੂੰਹ ਲੈ ਕੇ ਕੋਈ ਵੇਖੇਗਾ ਉਹਨੂੰ ਉੱਦਾਂ ਹੀ ਦਿਸਣਾ ਨਾ। ਜਿਹੜਾ ਗੁਰੂ ਘਰ ਨੂੰ ਦੁੱਖ ਦੇਣ ਦੀ ਬਿਰਤੀ ਨਾਲ ਦੁੱਖ ਦੇਵੇਗਾ ਉਹ ਆਪ ਦੁਖੀ ਹੋਵੇਗਾ, ਜਿਹੜਾ ਗੁਰੂ ਘਰ ਦਾ ਸੁੱਖ ਮੰਗੇਗਾ ਉਹ ਆਪ ਸੁਖੀ ਹੋਵੇਗਾ। ਇੱਥੇ ਤਾਂ ਜਿਹੋ ਜਿਹਾ ਮੂੰਹ ਲੈ ਕੇ ਕੋਈ ਵੇਖੇਗਾ ਉਦਾਂ ਦਿਸਣਾ, ਕੋਈ ਸ਼ਸਤਰ ਫੜ ਕੇ ਆਵੇ ਸ਼ੀਸ਼ੇ ਦੇ ਸਾਹਮਣੇ ਤਾਂ ਉਹਨੂੰ ਅੱਗੋਂ ਸ਼ਸਤਰ ਹੀ ਦਿਸਦਾ, ਕੋਈ ਹੱਥ ਜੋੜ ਕੇ ਆਵੇ ਤਾਂ ਉਹਨੂੰ ਅੱਗੇ ਹੱਥ ਜੁੜੇ ਹੀ ਦਿਸਦੇ ਆ ਨਾ। ਇਹ ਗੁਰੂ ਨਾਨਕ ਸਾਹਿਬ ਦਾ ਘਰ ਸ਼ੀਸ਼ੇ ਵਾਂਗੂ ਹੈ। ਇਸ ਕਰਕੇ ਮਿੱਤਰਾਂ ਨੂੰ ਸੁੱਖ ਦੇਈਏ ਤੇ ਦੁਸ਼ਮਣ ਦੁੱਖ, ਦੁਸ਼ਮਣਾਂ ਨੂੰ ਦੁੱਖ ਦੇਈਏ, ਉਹਨਾਂ ਨੂੰ ਭਾਵ ਦੰਡ ਦੇਈਏ। ਦੁੱਖ ਦੇਣ ਦਾ ਮਤਲਬ ਦੁਸ਼ਮਣਾਂ ਨੂੰ ਦੰਡ ਦੇਈਏ।
ਦਿਓ ਪਛਾਣ ਤਿਸ ਰਾਜ ਉਹ ਭੁੱਖ,
ਕਹਿੰਦੇ ਪਛਾਣ ਕਰੋ ਜਿਹੜਾ ਪੰਥ ਦਾ ਹਮਾਇਤੀ ਹੋਵੇ ਉਹਨੂੰ ਰਜਾ ਦਿਓ, ਤੇ ਜਿਹੜਾ ਦੁਖੀ ਹੋਵੇ ਉਹਦੇ ਘਰ ਚ ਭੁੱਖਾਂ ਨੱਚਣ।
ਜਿਨ ਜਿਨ ਸਤਿਗੁਰ ਕੋ ਦੁੱਖ ਦਇਓ,
ਜਿਨ੍ਹਾਂ ਜਿਨ੍ਹਾਂ ਰਾਜਿਆਂ ਨੇ ਪਹਾੜੀਆਂ ਨੇ ਗੁਰੂ ਸਾਹਿਬ ਨੂੰ ਦੁੱਖ ਦਿੱਤੇ ਆ, ਇਹਨਾਂ ਮਲੇਛਾਂ ਨੇ ਬੜੇ ਦੁੱਖ ਦਿੱਤੇ ਆ, ਭੀਮ ਚੰਦ ਵਰਗਿਆਂ ਨੇ। ਇਹ ਹੁਣ ਭੀਮ ਚੰਦ ਤਾਂ ਭਾਵੇਂ ਨਹੀਂ ਰਿਹਾ, ਉਹਦਾ ਲੜਕਾ ਸੀ ਅੱਗੇ, ਇਹ ਵੀ ਪੰਥ ਦਾ ਵਿਰੋਧੀ ਰਿਹਾ। ਤੋ ਬਾਬਾ ਜੀ ਕਹਿੰਦੇ ਕਿ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਦੀਨ ਦਿਆਲ ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਦੁੱਖ ਦਿੱਤੇ ਐ,
ਸੋ ਉਨ ਚਈਅਤ ਉਧਾਰ ਉਤਰਈ ਐ,
ਉਹਨਾਂ ਨੇ ਜਿਹੜੀ ਭਾਜੀ ਪਾਈ ਆ ਉਧਾਰ ਲਾ ਦਈਏ। ਹੁਣ ਖਾਲਸਾ ਜੀ ਬਹੁਤਾ ਸਮਾਂ ਉਧਾਰ ਨਹੀਂ ਰੱਖਦੇ, ਜਿਹੜੇ ਸਿੰਘ ਹੁੰਦੇ ਆ ਨਾ ਉਹ ਬਹੁਤਾ ਲੰਮਾ ਸਮਾਂ ਉਧਾਰ ਨਹੀਂ ਰੱਖਦੇ। ਉਹਨਾਂ ਨੇ ਭਾਜੀ ਪਾਈ ਆ ਤੇ ਆਪਾਂ ਲਾ ਆਈਏ, ਉਧਾਰ ਲਾ ਆਈਏ, ਯਾਨੀ ਕਿ ਉਹਨਾਂ ਨੇ ਪਹਿਲਾਂ ਦੁੱਖ ਦਿੱਤੇ ਆ, ਤਕਲੀਫਾਂ ਦਿੱਤੀਆਂ ਪੰਥ ਨੂੰ। ਕਿੰਨਾ ਔਖਾ ਸਮਾਂ ਸੀ, ਸੁਣੀ ਆ ਨਾ ਕਥਾ ਆਪ ਜੀ ਨੇ ਗੁਰਪ੍ਰਤਾਪ ਵਿੱਚ, ਕਹਿੰਦੇ ਹੁਣ ਉਧਾਰ ਲਾ ਦਈਏ ਖਾਲਸਾ ਜੀ।
ਸਿਰ ਕੈ ਲੂਰਨ ਕੈ ਬੋ ਬਦੀ,
ਔਰ ਇਹ ਜਿਹੜਾ ਸਭ ਤੋਂ ਵੱਡਾ ਦੁਖੀ ਸੀ ਕਹਿਲੂਰੀ ਸੀ, ਇਹਨਾਂ ਦੇ ਸਿਰ ਉੱਤੇ ਸਭ ਤੋਂ ਵੱਡੀ ਬਦੀ ਹੈ। ਜਿਹੜੀਆਂ ਸੱਤ ਧਾਰਾਵਾਂ ਮੰਨੀਆਂ ਜਾਂਦੀਆਂ ਨੇ ਪਹਾੜੀ ਬਾਈ ਧਾਰਾਂ ਦੀਆਂ ਰਿਆਸਤਾਂ ਚੋਂ, ਉਹਨਾਂ ਸਪਤ ਧਾਰਾਵਾਂ ਵਿੱਚੋਂ ਮੁਖੀ ਜਿਹੜਾ ਸੀ ਕਹਿਲੂਰੀ ਸੀ, ਇਹੀ ਪ੍ਰੇਰਦਾ ਸੀ ਸਾਰੇ ਪਹਾੜੀਆਂ ਨੂੰ ਗੁਰੂ ਘਰ ਨਾਲ ਲੜਨ ਵਾਸਤੇ। ਕਹਿੰਦੇ ਇਹਦੇ ਸਿਰ ਦੇ ਉੱਤੇ ਵੱਡੀ ਬਦੀ ਹੈ,
ਸਭੋ ਲੜਾਈ ਇਨ ਤੇ ਵਧੀ,
ਸਭ ਤੋਂ ਵੱਡੀ ਲੜਾਈ ਦੀ ਜੜ ਭੀਮ ਚੰਦ ਕਹਿਲੂਰੀ ਰਿਹਾ, ਅੱਗੋਂ ਉਹਦਾ ਪੁੱਤ ਵੀ ਉਸੇ ਤਰ੍ਹਾਂ ਦਾ। ਇਹਨਾਂ ਨੇ ਗੁਰੂ ਘਰ ਦੇ ਨਾਲ ਲੜਾਈ ਪਾਈ, ਇਹਨਾਂ ਕਰਕੇ ਲੜਾਈ ਵਧੀ ਹੈ।
جائے دلی ان کری پکار.
اسے کہلوری نے جا کے دلی دے دربار چ پکار کیتی سی گرو گھر دے خلاف.
پاتشاہ پکھایو ان کئی بار,
اور کئی بار کہہ کے بادشاہ نو تپایا گرو گھر تے. بادشاہ دے کان بھرے نورنگے دے.
لکھایو دلی لاہور سرہند پروانے,
اور بادشاہ اورنگزیب دے کولوں پروانے لکھائے دلی لاہور اور ادھر سرہند دے وچ پروانے انہیں بھیجے بھی تسی سارے رل کے پہاڑی راجیاں دی مدد کر کے گرو گھر تے حملہ کرو.
لیاؤ چڑھائے سب صوبے مسلمانے,
جنے صوبے دار سن چاہے وہ جلندر دا سی سرہند دا سی لاہور دا سی انہاں ساریاں نو چڑھا کے لیاؤندے رہے نے پہاڑی راجے کہلوری.
10 لاکھ فوج رہ درے کندھار,
جڑے کندھار درے دے اتے رہن والی 10 لاکھ فوج سی بادشاہ دی.
لکھائے لیاؤ یہ مددکار,
کہلوری راجہ ہی بادشاہ کولو لکھا کے لیایا اور 10 لاکھ فوج گرو گھر تے چڑھا کے لیایا.
صاحب زادے انہیں مروائے,
کلے صاحب زادیاں دی شہیدی دے وچ صوبے سرہند دا ہی دوش نہیں, یہ بھی نال نے. جے انہاں دی مدد نہ کر دے یہ آواز بلند کر دے ظلم ہوندا ویکھ کے تے اج گرو کے بچے ہوندے. صاحب زادیاں دی شہادت وچ جننے دوکھی صوبہ سرہند ہے سچا نند ہے گنگو بامن ہے اونا ہی بڑا دکھی اورنگزیب تے پہاڑی راجے بھی ہاں.
ان دینے دکھ سب گر پائے,
دکھ دین دے رہے سات گرانو. ایک دن بھی میرے صاحب سچے پاتشاہ جی نے سکھ دا نہیں ویکھن دتا. او تا باجاں والے پریتم نے جڑے دکھ نو بھی دکھ کر کے نہیں من دے, پر انہ نے اپنے بلوں پوری واہ لائی ہے. روز ہی کوئی نہ کوئی فوج چڑھا کے جتھے جنگ جد ہووے پلا اتھے سکھ ہوندا. پہاڑی راجے کیڑا ایک ویری آئے نے کدے سنگت نو راج تنگ کرنا کدے کچھ کرنا. کہندے انہاں نے ہمیشہ ہی گرو گھر دے خلاف سوچیا تے دکھ دتے نے ستگراں نو.
پہلو قتل کرو کہلور,
پہلا کہلور قتل کیتا جائے گا یعنی کہ انہاں نو دنڈ دتا جائے گا.
بلاس پوروں پھر لوٹو ضرور,
کہلور ریاست دی راجدھانیاں بلاس پور. کہندے اس بلاس پور نو ضرور لٹنا ہے, اس پاپی بھیم چند کہلوری دا ایتھے محل ہے.
سپت تام مد تور ملاؤ,
جیڑیاں سات تراواں نے نا سات تام کہے جاندے نے انہاں وچوں کہلور جسوال جسروٹ ہنڈور ڈڈوال گڑوال جڑا شری نگر دا علاقہ ہے اے جیڑیاں تھلے تھلے دیاں ترائیاں نے سات تراواں کہندے نے پہاڑ دیاں. بابا جی کہندے پہلا یہ سبت تراواں جیڑیاں نے انہاں دے اتے جیت پرابت کرنیاں, انہاں نو مار کے دھوڑ وچ ملاونا.
ہوئے سکھ تیں رکھیا کراؤ,
جیڑا اتے گرو کا سکھ ہوئے گا بس وہ رکھیا جاوے گا, باقی جیڑے پہاڑیے نے سب نو سودا لگے گا دنڈ دتا جائے گا.
دوہرا تو بندے کہلورین کئی خبر ہو دار.
بابا جی نے پہلا کہلوریے نو چٹھی بھیجی آخیا او کہلور پتی راجا ساودھان ہو جو خبردار ہو جو خالصہ آ رہا, یہ نہیں بھی جا کے چپ چپیتے حملہ کرنا ہے. سنگھ ونگار کے حملہ کر دیا بھائی ادا نہیں ستے پیاں تے جا کے اللہ بول دینا, یہ برتیرا دی رہی ہے ملیچھا دی خالصے دی نہیں. ہاں جے کتے لوڑ پی گئی ایسی تاوی پہلا آگاہ کر دتا ہے, ستے پی وڈ دتے انہوں بھی پہلا ساودھان کیتا بھی تیار ہو جا. خیر بابا جی نے سنیا بھیجیا کہلور دے راجے نو کہ خبردار ہو جاؤ ساودھان ہو جاؤ.
کہتا ہم رئیت بنو کہ لرو ہم نار.
بابا جی نے دو آپشن رکھیاں انہاں واسطے دو پکھ, کہندے جاں تا لڑو ساڈے نال دوجا جاں پھر ساڈی رئیت بن جو ساڈی ادھینگی من لو, اسی نہیں چاہوندے خون خرابہ کرنا تہانوں مارنا. رئیت بن جاؤ گے ادھین ہو جاؤ گے خالصے دے, جاں پھر لڑن واسطے تیار ہو جاؤ.
چوپائی میں آیو پربت لٹاون,
بابا جی کہندے میں آیا ہاں اے سارے پہاڑاں نو لٹاون لئی ਔਰ ਲੁੱਟੇਗਾ ਖਾਲਸਾ, ਕਿਉਂਕਿ ਤੁਸੀਂ ਲੁੱਟਦੇ ਰਹੇ ਹੋ ਨਾ ਸੰਗਤਾਂ ਨੂੰ, ਗੁਰਸਿੱਖਾਂ ਨੂੰ ਪਹਿਲਾਂ ਤੁਸੀਂ ਲੁੱਟਦੇ ਰਹੇ ਹੋ, ਹੁਣ ਮੈਂ ਖਾਲਸਾ ਲਿਆਇਆ ਤੁਹਾਨੂੰ ਲੁਟਾਉਣ ਲਈ।
ਗੁਰ ਕਹੀ ਧੂੜ ਸਤ ਧਾਰ ਮਿਲਾਵਨ,
ਮੇਰੇ ਗੁਰਦੇਵ ਨੇ ਕਿਹਾ ਕਿ ਸੱਤ ਧਾਰਾਵਾਂ ਧੂੜ ਚ ਮਿਲਾਉਣੀਆਂ ਨੇ ਪਹਾੜ ਦੀਆਂ। ਮੈਂ ਆਪਣੇ ਉਸ ਗੁਰੂ ਦਾ ਬੰਦਾ ਹਾਂ, ਆਪਣੇ ਗੁਰੂ ਦੇ ਕਹੇ ਵਾਕ ਸੱਤ ਕਰਾਂਗਾ।
ਜੋ ਕਿਛ ਹੋਏ ਕਰ ਲਿਓ ਤਕੜਾਈ।
ਇਹ ਵੀ ਨਹੀਂ ਵੀ ਅਸੀਂ ਤੁਹਾਨੂੰ ਮੌਕਾ ਨਹੀਂ ਦਿੰਦੇ, ਬਾਬਾ ਜੀ ਕਹਿੰਦੇ ਜੇ ਹੋ ਸਕਦਾ ਤੁਹਾਡੇ ਕੋਲੋਂ ਜਿੰਨੀ ਤਕੜਾਈ ਕਰਨੀ ਹੈ ਉਹ ਕਰ ਲਵੋ।
ਮਾਰੂ ਤੁਮ ਕੋ ਢੋਲ ਬਜਾਈ,
ਹਨੇਰੇ ਚ ਨਹੀਂ ਮਾਰਾਂਗਾ, ਨਗਾਰੇ ਦੀ ਚੋਬ ਤੇ ਮਾਰਾਂਗਾ ਤੁਹਾਨੂੰ। ਬਾਬਾ ਜੀ ਕਹਿੰਦੇ ਨਗਾਰੇ ਦੀ ਚੋਬ ਤੇ, ਨਗਾਰਾ ਵੱਜੇਗਾ ਢੋਲ ਵੱਜਦੇ ਦੇ ਵਿੱਚ ਤੁਹਾਨੂੰ ਮਾਰਾਂਗਾ, ਯਾਨੀ ਕਿ ਦੁਨੀਆ ਨੂੰ ਦੱਸ ਕੇ ਮਾਰਾਂਗਾ।
ਸੋ ਰਾਜੇ ਸੁਨ ਗਰੂਰ ਕੀਆ,
ਕਹਿੰਦੇ ਜਦੋਂ ਕਹਿਲੂਰੀ ਰਾਜੇ ਨੇ ਸੁਣੀ ਨਾ ਇਹ ਬਾਤ, ਉਹ ਸੁਣ ਕੇ ਹੰਕਾਰ ਦੇ ਵਿੱਚ, ਹੈਂਕੜ ਦੇ ਵਿੱਚ ਹੰਕਾਰ ਕਰਦਾ।
ਹਮ ਬਸੇ ਪਰਬਤੀ ਬੜ ਉੱਚੇ ਥੀਆ,
ਕਹਿੰਦਾ ਅਸੀਂ ਪਰਬਤੀ ਹੁੰਨੇ ਆ, ਪਹਾੜੀਏ ਹੁੰਨੇ ਆ, ਅਸੀਂ ਬੜੇ ਉੱਚੇ ਰੁਤਬਿਆਂ ਵਾਲੇ ਹਾਂ, ਉੱਚੀਆਂ ਸੁੱਚੀਆਂ ਸਾਡੀਆਂ ਬਿਰਤੀਆਂ ਨੇ, ਯਾਨੀ ਕਿ ਅਸੀਂ ਰਾਜੇ ਹੁੰਨੇ ਆ। ਏਦਾਂ ਜਵਾਬ ਦਿੱਤਾ ਇਹਨੇ,
ਮੰਤਰ ਜੰਤਰ ਤੋਏ ਪੁਜੇ ਹਮ ਪੁਰ ਨਾਏ,
ਕਹਿੰਦੇ ਸੁਣਿਆ ਵੀ ਤੇਰੇ ਕੋਲ ਮੰਤਰ ਜੰਤਰ ਨੇ, ਪਰ ਸਾਡੇ ਪਹਾੜਾਂ ਦੇ ਵਿੱਚ ਕੋਈ ਮੰਤਰ ਜੰਤਰ ਘੱਟ ਨਹੀਂ ਹਨ, ਤੇਰੇ ਮੰਤਰ ਜੰਤਰ ਬੰਦਾ ਬਹਾਦਰ ਸਾਡੇ ਤੇ ਨਹੀਂ ਚੱਲਣੇ।
ਬਹੁ ਦੇਵ ਦੇਵੀ ਰਹਿ ਪਰਬਤ ਮਾਏ,
ਇਹਨਾਂ ਪਰਬਤਾਂ ਵਿੱਚ ਬੜੇ ਦੇਵੀ ਦੇਵ ਰਹਿੰਦੇ ਹੈ, ਇਹਨੂੰ ਦੇਵ ਭੂਮੀ, ਦੇਵ ਭੂਮੀ ਤਾਂ ਵਾਕਈ ਹੈ, ਮਹਾਂਪੁਰਸ਼ ਰਿਸ਼ੀ ਮੁਨੀ ਜੰਗਲਾਂ ਚ ਉੱਥੇ ਤਪ ਕਰਦੇ ਰਹੇ ਹੈ, ਪਰ ਮਲੇਛੋ ਤੁਹਾਡੇ ਤੇ ਤਾਂ ਕੋਈ ਅਸਰ ਨਹੀਂ ਨਾ। ਡੱਡੂ ਰਹਿੰਦਾ ਕਮਲ ਦੇ ਫੁੱਲ ਦੇ ਕੋਲ, ਪਰ ਉਹਨੂੰ ਕੀ ਪਤਾ ਵੀ ਕਮਲ ਦੇ ਫੁੱਲ ਦੀ ਕੀ ਸਾਰ, ਇਹਦੇ ਚ ਕੋਈ ਦੋ ਰਾਏ ਨਹੀਂ ਵੀ ਦੇਵ 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 ਭੂਮੀ ਕਿਹਾ ਜਾਂਦਾ ਇਹਨੂੰ ਸਾਰੀ ਨੂੰ। ਕਹਿੰਦੇ ਜੀ ਇਹ ਸਾਡੀ ਦੇਵੀ ਦੇਵਤਿਆਂ ਦੀ ਭੂਮੀ ਹੈ, ਇੱਥੇ ਤੇਰਾ ਕੋਈ ਮੰਤਰ ਜੰਤਰ ਨਹੀਂ ਚੱਲਣਾ। ਭਲੇ ਮਾਣਸੋ ਤੁਸੀਂ ਕਿੰਨੇ ਕੁ ਸਾਧਕ ਉਪ, ਮਲੇਛ ਬਿਰਤੀ ਤੁਹਾਡੀ, ਤੁਹਾਡੇ ਤੇ ਕਿਹੜਾ ਕੋਈ ਉਹਨਾਂ ਦੇਵੀ ਦੇਵਤਿਆਂ ਦੇ ਪ੍ਰਭਾਵ ਨੇ। ਹਾਂਜੀ
ਜੱਟ ਬੂਟ ਕਰ ਲਿਆਇਓ ਸਿਪਾਹੀ,
ਕਹਿੰਦਾ ਜੱਟ ਜ਼ਿਮੀਦਾਰ ਤੇ ਕਈ ਬਰਾਦਰੀਆਂ ਦੇ ਲੋਕ ਇਕੱਠੇ ਕਰਕੇ ਤੂੰ ਸਾਡੇ ਨਾਲ ਲੜਨ ਲੈ ਕੇ ਆ ਰਿਹਾ, ਅਸੀਂ ਹੁੰਨੇ ਆ ਪਹਾੜੀ ਰਾਜੇ।
ਹਮ ਤੇਗ ਅੱਗੇ ਕੋ ਕਬ ਟਿਕੇ ਵਾਏ,
ਸਾਡੀ ਤਲਵਾਰ ਦੇ ਸਾਹਮਣੇ ਕਿੱਥੇ ਟਿਕਣਗੇ ਉਹ, ਸਾਡੀ ਤਲਵਾਰ ਦੇ ਸਾਹਮਣੇ ਕਿੱਥੇ ਰੁਕਣਗੇ।
ਉਹ ਜਿਸ ਗੁਰੂ ਤੁਮ ਭੇਜੇ ਆਏ,
ਉਹਨੇ ਵੀ ਲਿਖਿਆ ਕਹਿਲੂਰੀ ਨੇ, ਕਹਿੰਦਾ ਜਿਹੜੇ ਗੁਰੂ ਨੇ ਤੁਹਾਨੂੰ ਇੱਥੇ ਭੇਜਿਆ,
ਉਨ ਕੋ ਦੇਖ ਅਮ ਕਸ ਹੱਥ ਲਾਏ,
ਵੇਖ ਤੁਹਾਡੇ ਉਸ ਗੁਰੂ ਨੂੰ ਅਸੀਂ ਆਪਣੇ ਕਿਹੋ ਜਿਹੇ ਹੱਥ ਲਾਏ। ਆਪਣੀ ਬਹਾਦਰੀ ਦੱਸ ਰਿਹਾ, ਨਕੰਮੇ ਜਾ ਕੇ ਬਹਿੰਦੇ ਰਹੇ ਉਹਨਾਂ ਦੇ ਮਲੇਛਾਂ ਦੇ ਕੋਲ, ਪੱਗਾਂ ਸੱਟ ਕੇ ਰੋਂਦਾ ਰਹੇਦਾ ਪਿਓ ਭੀਮ ਚੰਦ ਵੀ ਸਾਡੀ ਬਾਂਹ ਫੜੋ, ਸਗੋਂ ਹੁਣ ਬਹਾਦਰੀ ਪਿਆ ਦੱਸਦਾ, ਕਹਿੰਦਾ ਵੇਖੋ ਤੁਹਾਡੇ ਗੁਰੂ ਨੂੰ ਅਸੀਂ ਆਪਣੇ ਕਿਹੋ ਜਿਹੇ ਹੱਥ ਲਾਏ ਨੇ।
ਪਰਬਤ ਚੜੇ ਬਿਨ ਅਲਖ ਨ ਲਿਓ,
ਕਹਿੰਦੇ ਪਰਬਤ ਚੜੇ ਬਿਨਾ ਤੇਰੀ ਅਲਖ ਨਹੀਂ ਮੁੱਕਣੀ, ਅਸੀਂ ਜਾਣਦੇ ਹਾਂ ਤੂੰ ਬਾਕੀ ਥੱਲੜੇ ਤਰਾਈ ਦਾ ਇਲਾਕਾ ਭਾਵੇਂ ਜਿੱਤ ਲਿਆ, ਪਰ ਤੇਰੀ ਅਲਖ ਆ ਕੇ ਇੱਥੇ ਮੁੱਕੇਗੀ।
ਇਮ ਬਚ ਅੱਗਿਓ ਕਹਿਲੂਰੀ ਕਹਿਓ,
ਕਹਿਲੂਰੀ ਨੇ ਜਵਾਬ ਦਿੱਤਾ ਅੱਗੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ,
ਤੋਂ ਜਾ ਜੇ ਜੋ ਚੜ ਬੰਦੇ ਜੀ ਬਹਿਓ।
ਬਾਬਾ ਜੀ ਕੀਰਤਪੁਰ ਸਾਹਿਬ ਤੋਂ ਥੋੜਾ ਜਿਹਾ ਉਤਾਂਹ ਨੂੰ ਜਾ ਕੇ ਇੱਕ ਜੇਜੋਂ ਦਾ ਜੇਜੋਂ ਨਗਰ ਹੈ, ਬਾਬਾ ਜੀ ਉਸ ਜਗ੍ਹਾ ਤੇ ਜਾ ਕੇ ਮੋਰਚਾ ਲਾ ਲਿਆ। ਇਹ ਨੇ ਵੀ ਸਿੱਧਾ ਹਮਲਾ ਕਰ ਦਿੱਤਾ ਜਾ ਕੇ, ਪਹਿਲਾਂ ਉੱਥੇ ਜਾ ਕੇ ਕੀਰਤਪੁਰ ਸਾਹਿਬ ਤੋਂ ਤਾਂ ਨੂੰ ਜਦੋਂ ਚੜ੍ਹਾਈ ਚੜ੍ਹਦੀ ਹੈ ਬਿਲਾਸਪੁਰ ਵਾਲੇ ਪਾਸੇ ਨੂੰ, ਉੱਥੇ ਜੇਜੋ ਨਗਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਾ ਕੇ ਆਪਣਾ ਡੇਰਾ ਕਰ ਲਿਆ।
ਤੈਂ ਇੱਕ ਥੜਾ ਬੰਦੇ ਜੀ ਕਹਿਓ,
ਉੱਥੇ ਇੱਕ ਥੜਾ ਬਣਾ ਲਿਆ ਬਾਬਾ ਬੰਦਾ ਸਿੰਘ ਜੀ ਨੇ।
ਸਦ ਲੋਕਨ ਤੈਂ ਹੋਕੋ ਦਿਵਾਇਓ,
ਉੱਥੇ ਲੋਕਾਂ ਨੂੰ ਇਲਾਕੇਦਿਆਂ ਨੂੰ, ਉਹ ਹੁਣ ਕਹਿਲੂਰੀ ਰਿਆਸਤ ਦੇ ਅਧੀਨ ਸੀ ਜਿੰਨੇ ਪਿੰਡ ਸਨ ਉੱਥੇ ਨੇੜੇ ਤੇੜੇ, ਉਹਨਾਂ ਸਾਰਿਆਂ ਨੂੰ ਸੱਦ ਕੇ ਬਾਬਾ ਜੀ ਨੇ ਹੋਕਾ ਦਿੱਤਾ,
ਜਿਸ ਹੋਏ ਦੁੱਖ ਸੁੱਖ ਇਸ ਤੇ ਪਾਇਓ।
ਥੜਾ ਬਣਾ ਕੇ ਆਖਿਆ ਵੀ ਜਿਹਨੂੰ ਕੋਈ ਦੁੱਖ ਤਕਲੀਫ਼, ਉੱਥੇ ਨਿਸ਼ਾਨ ਸਾਹਿਬ ਲਾ ਦਿੱਤਾ, ਕਿਸੇ ਨੂੰ ਕੋਈ ਦੁੱਖ ਤਕਲੀਫ਼ ਹੋਵੇ ਇੱਥੇ ਆਓ, ਦੁੱਖ ਸੁੱਖ ਹੋਵੇ ਇੱਥੇ ਆਓ, ਇੱਥੇ ਜਿਹੜਾ ਆ ਕੇ ਮੱਥਾ ਟੇਕੇਗਾ।
ਹਮ ਪਰਬਤੀਅਨ ਸਿੱਧੀ ਖੋਸੇ ਆਣੀ,
ਕਹਿੰਦੇ ਉਹਨੂੰ ਸੁੱਖ ਪ੍ਰਾਪਤ ਹੋਵੇਗਾ। ਅਸੀਂ ਆ ਜਿਹੜੇ ਪਰਬਤੀਏ ਨੇ ਪਹਾੜੀਏ ਨੇ, ਇਹਨਾਂ ਦੀ ਸਾਰੀ ਸਿੱਧੀ ਖੋਹ ਲਈ ਹੈ।
ਦੇਵ ਦੇਵੀ ਲਿਆ ਇਹਾ ਪ੍ਰਗਟਾਣੀ,
ਅਸੀਂ ਜਿੰਨੇ ਦੇਵੀ ਦੇਵਤੇ ਪਹਾੜੀਏ ਕਹਿੰਦੇ ਆ ਨਾ, ਬਾਬਾ ਜੀ ਕਹਿੰਦੇ ਉਹ ਮੈਂ ਸਾਰੇ ਇੱਥੇ ਪ੍ਰਗਟ ਕਰ ਦਿੱਤੇ ਨੇ, ਇਸ ਕਰਕੇ ਜਿਹਨੇ ਆ ਕੇ ਜੋ ਮੰਗਣਾ ਇੱਥੇ ਆ ਜੇ ਨਿਸ਼ਾਨ ਸਾਹਿਬ ਦੇ ਥੱਲੇ, ਉਹਨੂੰ ਗੁਰੂ ਨਾਨਕ ਦੇ ਨਿਸ਼ਾਨ ਥੱਲਿਓ ਸਭ ਕੁਝ ਮਿਲੇਗਾ।
ਦੋਹਰਾ ਬਹੁ ਦੁਖੀਏ ਚੱਲ ਤੇ ਆਏ ਗਏ ਸੋ ਦੁੱਖ ਗਵਾਏ।
ਦੁਖੀ ਕਿੱਥੇ ਨਹੀਂ ਹੁੰਦੇ, ਜਿਹਨੂੰ ਪੁੱਛੋ ਦੁੱਖ ਦੀਆਂ ਪੰਡਾਂ ਖੁੱਲੀਆਂ ਨੇ। ਹੋਕਾ ਸੁਣ ਕੇ ਕਈ ਪਿੰਡਾਂ ਦੇ ਦੁਖਿਆਰੇ ਬਾਬਾ ਜੀ ਕੋਲ ਪਹੁੰਚੇ, ਜਿਹੜਾ ਆ ਕੇ ਉੱਥੇ ਮੱਥਾ ਟੇਕੇ ਬਾਬਾ ਜੀ ਨੂੰ ਦੱਸੇ ਜੀ ਸਾਨੂੰ ਆਹ ਦੁੱਖ ਹੈ, ਬਾਬਾ ਜੀ ਨੂੰ ਉਹਦਾ ਦੁੱਖ ਦੂਰ ਕਰ ਦੇਣਾ। ਕੋਈ ਆਖਿਆ ਜੀ ਸਾਡੇ ਪਿੰਡ ਦਾ ਚੌਧਰੀ ਸਾਨੂੰ ਤੰਗ ਕਰਦਾ, ਬਾਬਾ ਜੀ ਨੇ ਕਹਿਣਾ ਭਾਈ ਸਿੰਘੋ ਜਾ ਕੇ ਦਿਓ ਦਰਸ਼ਨ ਚੌਧਰੀ ਨੂੰ, ਲਿਆਓ ਮੁਸ਼ਕਾਂ ਬੰਨ ਕੇ। ਏਦਾਂ ਲੋਕਾਂ ਦੇ ਦੁੱਖ ਸੁਣ ਕੇ ਉਹਨਾਂ ਦੇ ਦੁੱਖਾਂ ਦੇ ਫੈਸਲੇ ਕਰਨੇ, ਜਿਹੜੇ ਉੱਦਾਂ ਦੁਖੀ ਕੋਈ ਸਰੀਰ ਕਰਕੇ ਕੋਈ ਮਨ ਕਰਕੇ, ਉਹ ਵੀ ਗੁਰੂ ਨਾਨਕ ਸਾਹਿਬ ਦੇ ਘਰੋਂ ਤਾਂ ਸਭ ਦੇ ਦੁੱਖ ਦੂਰ ਹੁੰਦੇ ਐ, ਏਦਾਂ ਉੱਥੇ ਦੁਖੀਆਂ ਦੇ ਦੁੱਖ ਦੂਰ ਹੁੰਦੇ ਨੇ।
ਦੂਧ ਪੂਤ ਤਿਗ ਬਹੁ ਮਿਲੇ ਮਨ ਇੱਛੇ ਫਲ ਪਾਏ।
ਦੁੱਧ ਪੁੱਤ ਸਭ ਕੁਝ ਉਹਨਾਂ ਨੂੰ ਪ੍ਰਾਪਤ ਹੁੰਦਾ, ਮਨ ਇੱਛੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ।
ਚੋਪਈ ਰਾਜੇ ਕੈ ਲੂਰੀ ਫਿਕਰ ਵੱਢ ਕੀ ਆ।
ਜਦੋਂ ਕੁਝ ਦਿਨ ਡੇਰਾ ਰੱਖਿਆ ਨਾ ਬਾਬਾ ਜੀ ਨੇ, ਤੇ ਪਿੰਡਾਂ ਦੇ ਲੋਕ ਬਾਬਾ ਜੀ ਕੋਲ ਆਉਣ ਲੱਗ ਪਏ। ਉਹ ਕਹਿੰਦੇ ਅਸੀਂ ਨੀ ਮਾਮਲਾ ਦੇਣਾ ਉੱਥੇ ਕਹਿਲੂਰੀ ਨੂੰ ਬਾਬਾ ਜੀ, ਹੁਣ ਅਸੀਂ ਮਾਮਲਾ ਤੁਹਾਨੂੰ ਦਿਆ ਕਰਾਂਗੇ। ਮਾਮਲਾ ਯਾਨੀ ਕਿ ਟੈਕਸ ਹੁੰਦਾ ਨਾ ਪਿੰਡਾਂ ਤੇ, ਉਹ ਮਾਮਲਾ ਤੁਹਾਨੂੰ ਉਤਾਰਿਆ ਕਰਾਂਗੇ। ਬਾਬਾ ਜੀ ਨੇ ਕਹਿਣਾ ਕੋਈ ਗੱਲ ਨੀ, ਖਾਲਸੇ ਦੇ ਅਧੀਨ ਰਹੋ, ਜਿਵੇਂ ਤੁਹਾਡੀ ਇੱਛਾ ਹੋਵੇ, ਜਿੰਨਾ ਮਾਮਲਾ ਤੁਹਾਡੀ ਇੱਛਾ ਉਨਾ ਦੇ ਜਾਓ, ਤੁਹਾਡੇ ਤੇ ਪੱਕਾ ਨੀ ਥੋਪਦੇ। ਉਧਰ ਹੁਣ ਥੋੜਾ ਜਿਹੜਾ ਪਹਿਲਾਂ ਜਵਾਬ ਦਿੰਦਾ ਸੀ ਨਾ ਅਸੀਂ ਨੀ ਮੰਨਦੇ ਤੇਰੇ ਡਰ ਨੂੰ, ਉਹਨੂੰ ਹੁਣ ਪਿੱਸੂ ਪੈਣ ਲੱਗ ਪਏ ਕਹਿਲੂਰ ਦੇ ਰਾਜੇ ਨੂੰ। ਭੀਮ ਚੰਦ ਦਾ ਲੜਕਾ ਸੀ, ਉਹਨੇ ਹੁਣ ਸੂਬੇ ਜਲੰਧਰ ਨੂੰ ਚਿੱਠੀ ਭੇਜੀ, ਮਹਾਰਾਜ ਵੀ ਇੱਥੇ ਤਾਂ ਉਹ ਮੇਰੀਆਂ ਜੜਾਂ ਕੇ ਆ ਬੈਠਾ, ਹੁਣ ਕੀ ਕਰੀਏ।
ਸਭ ਜਲੰਧਰੀਅਨ ਲਿਖ ਸੋ ਦਈਆ।
ਉਹਨੇ ਜਿਹਨੇ ਜਲੰਧਰ ਦੇ ਨੇੜੇ ਤੇੜੇ ਨਵਾਬ ਸਨ ਉਹਨਾਂ ਨੂੰ ਭੇਜ ਦਿੱਤਾ ਲਿਖ ਕੇ,
ਇੱਕ ਉੱਠਿਓ ਅਬੇ ਹੈ ਔਰ ਸ਼ਿਕਾਰ।
ਉਹਨੇ ਲਿਖਿਆ ਕਹਿੰਦਾ ਇੱਕ ਸ਼ਿਕਾਰ ਹੋਰ ਉੱਠਿਆ, ਹੁਣ ਇਹ ਨਹੀਂ ਵੀ ਉਹ ਸ਼ਿਕਾਰੀ ਹੈ ਸ਼ਿਕਾਰ ਨਹੀਂ, ਇਹ ਲਿਖ ਕੇ ਭੇਜਦਾ ਕਹਿੰਦਾ ਇੱਕ ਹੋਰ ਸ਼ਿਕਾਰ ਉੱਠਿਆ। ਬਾਬੇ ਬੰਦੇ ਬਹਾਦਰ ਨੂੰ ਸ਼ਿਕਾਰ ਦੱਸਦਾ, ਇਹ ਨੀ ਪਤਾ ਉਹ ਸ਼ਿਕਾਰੀ ਆ, ਤੁਹਾਡਾ ਸ਼ਿਕਾਰ ਖੇਡਣ ਆਇਆ, ਸ਼ਿਕਾਰ ਤਾਂ ਤੁਸੀਂ ਹੋ। ਕਹਿੰਦਾ ਜੀ ਇੱਕ ਸ਼ਿਕਾਰ ਹੋਰ ਉੱਠਿਆ।
ਅਬ ਰਲ ਲੁੱਟੀਏ ਉਸ ਕੋ ਮਾਰ।
ਆਪਾਂ ਰਲ ਕੇ ਲੁੱਟੀਏ ਉਹਨੂੰ ਤੇ ਉਹਨੂੰ ਮਾਰੀਏ।
ਹੈ ਕੱਚੀ ਅਬ ਸੋਏ ਬਲਾਏ।
ਕਹਿੰਦਾ ਹਾਲੇ ਕੱਚੀ ਬਲਾ ਹੈ ਪੱਕੀ ਨਹੀਂ। ਕਹਿੰਦਾ ਹਾਲੇ ਕਹਿਲੂਰੀ ਰਾਜਾ ਕਹਿੰਦਾ ਸੂਬੇ ਜਲੰਧਰ ਨੂੰ ਹੋਰ ਪਹਾੜੀ ਰਾਜਿਆਂ ਨੂੰ ਚਿੱਠੀਆਂ ਭੇਜੀਆਂ ਇਹਨੇ, ਕਹਿੰਦਾ ਹਾਲੇ ਕੱਚੀ ਬਲਾ ਹੈ।
ਹੋਏ ਪੱਕੀ ਤਬ ਮਾਰੋ ਗੋ ਹੱਥ ਲਾਏ।
ਜੇ ਪੱਕੀ ਹੋ ਗਈ ਨਾ ਤੇ ਫਿਰ ਆਪਾਂ ਨੂੰ ਮਾਰੇਗਾ, ਜੇ ਪੱਕਣ ਪੁਰ ਆ ਕੇ ਹੱਥ ਲਾਓਗੇ ਫਿਰ ਇਹ ਆਪਣੇ ਲਈ ਨੁਕਸਾਨ ਕਰੇਗਾ।
ਗੋਬਿੰਦ ਸਿੰਘ ਜਿਮ ਕਰੂ ਖੁਆਰੀ।
ਜਿਵੇਂ ਇਹਦੇ ਗੁਰੂ ਗੋਬਿੰਦ ਸਿੰਘ ਨੇ ਸਾਡੀ ਖੁਆਰੀ ਕੀਤੀ ਸੀ ਨਾ, ਫਿਰ ਇਹ ਉਦਾਂ ਸਾਡੀ ਖੁਆਰੀ ਕਰੇਗਾ।
ਜੋ 10 ਲੱਖ ਰਲ ਕੱਢੇ ਉਥੋਂ ਮਾਰੀ।
ਕਿੰਨਾ ਔਖਾ ਕੱਢਿਆ ਉਹਨਾਂ ਨੂੰ ਅਸੀਂ, 10 ਲੱਖ ਫੌਜ ਲਿਆ ਕੇ ਉਹਨਾਂ ਨੂੰ ਕੱਢਿਆ ਮਾਰ ਕੇ।
ਵਈ ਅੰਡ ਬਚ ਟਿੰਡ ਜਿਮ ਛੱਡ ਗਏ ਓ।
ਕਹਿੰਦੇ ਉਹੀ ਰਹਿ ਗਿਆ ਇਹ, ਮਾਨੋ ਉਸੇ ਦਾ ਬੱਚਾ, ਉਹ ਬੱਚਾ ਮੰਨ ਲਓ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬੱਚਾ, ਉਹ ਇੱਥੇ ਰਹਿ ਗਿਆ ਹੈ।
ਅਬ ਵਹੀ ਪਰਾਚਿਤ ਹਮ ਲਗ ਆਇਓ।
ਹੁਣ ਉਹ ਸਾਡੇ ਆ ਕੇ ਗਲ ਪਵੇਗਾ, ਇਹ ਮੈਂ ਜਾਣ ਲਿਆ।
ਉਹ ਪੀ ਕਹਾਵਤ ਗੁਰ ਜਿਮ ਕਰਾਮਾਤੀ।
ਉਹ ਵੀ ਗੁਰੂ ਵਾਂਗੂ ਕਰਾਮਾਤੀ ਕਹਾਉਂਦਾ ਸੁਣਿਆ, ਇਹਦੇ ਵਿੱਚ ਵੀ ਕਰਾਮਾਤ ਹੈ।
ਪਰ ਹੈ ਰਸਾਇਣੀ ਹਮ ਇਮ ਜਾਤੀ।
ਪਰ ਕਹਿੰਦਾ ਮੈਂ ਜਾਣਦਾ ਵੀ ਕਰਾਮਾਤ ਕੋਈ ਨੀ ਇਹਦੇ ਚ, ਉਹ ਰਸਾਇਣੀ ਹੈ, ਬਸ ਉਹਨੂੰ ਰਸਾਇਣ ਬਣਾਉਣੇ ਆਉਂਦੇ ਵੀ ਸੋਨਾ ਕਿਵੇਂ ਬਣਾਈਦਾ, ਉਹਨੂੰ ਰਸਾਇਣ ਕਹਿੰਦੇ ਆ ਵੀ ਕਿਸੇ ਸੋਨਾ ਸੋਨਾ ਬਣਾਉਣ ਦਾ ਵੀ ਰਸਾਇਣ ਹੁੰਦਾ ਨਾ। ਕਹਿੰਦੇ ਬਸ ਉਹ ਰਸਾਇਣੀ ਹੈ ਮੈਂ ਇਹ ਜਾਣਦਾ।
ਕਹਿ ਪਾਰਸ ਕਹਿ ਪੋਰਸ ਪਾਸੇ।
ਆਕਹਿ ਪਾਰਸ, ਆਕਹਿ ਦਾ ਮਤਲਬ ਜਾਂ। ਕਹਿੰਦੇ ਜਾਂ ਉਹਦੇ ਕੋਲ ਪਾਰਸ ਹੈ ਵੀ ਮਾੜਾ ਜਿਹਾ ਛੁਆਂਦਾ ਤੇ ਸੋਨਾ ਬਣਾ ਦਿੰਦਾ, ਜਾਂ ਸੁਣਿਆ ਉਹਦੇ ਕੋਲ ਕੋਈ ਪੋਰਸ। ਪੋਰਸ ਕਹਿੰਦੇ ਨੇ ਰਸਾਇਣ ਨੂੰ, ਵੀ ਰਸਾਇਣ ਦੇ ਨਾਲ ਛੂ ਕੇ ਕਿਸੇ ਚੀਜ਼ ਨੂੰ ਸੋਨਾ ਬਣਾ ਦੇਣਾ। ਕਹਿੰਦੇ ਜਾਂ ਉਹਦੇ ਕੋਲ ਪਾਰਸ ਹੈ ਜਾਂ ਫਿਰ ਪੋਰਸ ਹੈ।
ਕੱਢ ਦੇ ਤੋ ਮੋਹਰੇ ਖਾਸੇ,
ਮੈਂ ਸੁਣਿਆ ਜਿਹੜਾ ਆ ਕੇ ਤੇਲ ਚ ਦੀਵਾ ਪਾ ਜੇ ਉਹਨੂੰ ਸੋਨੇ ਦੀ ਮੋਹਰ, ਜਿਹੜਾ ਕੋਈ ਮਿੱਟੀ ਦਾ ਭਾਂਡਾ ਬਣਾ ਕੇ ਦੇ ਜੇ ਉਹਨੂੰ ਸੋਨੇ ਦੀ ਅਸ਼ਰਫੀ, ਜਿਹੜਾ ਕੋਈ ਆ ਕੇ ਵਧੀਆ ਬਸਤਰ ਭੇਟ ਕਰ ਦੇ ਉਹਨੂੰ ਸੋਨੇ ਦੀ ਅਸ਼ਰਫੀ। ਉਹ ਇੰਨੇ ਸੋਨੇ ਦੀਆਂ ਅਸ਼ਰਫੀਆਂ ਇਹਦੇ ਕੋਲ ਆਉਂਦੀਆਂ ਨੇ, ਇਹਦਾ ਮਤਲਬ ਉਹਦੇ ਕੋਲ ਜਾਂ ਪਾਰਸ ਹੈ ਜਾਂ ਪੋਰਸ ਹੈ।
ਅਬ ਉਸ ਕੋ ਕਿਮ ਲਈਏ ਫਰੇ,
ਆਪਾਂ ਸਾਰੇ ਰਲ ਕੇ ਉਹਨੂੰ ਫੜ ਲਈਏ ਕਿਸੇ ਤਰੀਕੇ।
ਤੋ ਹਮ ਪਰਬਤੀਆਂ ਕਾ ਕੰਮ ਸਰੇ,
ਤਾਂ ਸਾਡੇ ਪਹਾੜੀਆਂ ਦਾ ਕੰਮ ਸਰਨਾ, ਨਹੀਂ ਤਾਂ ਸਾਡੇ ਲਈ ਔਖਾ ਹੋਵੇਗਾ।
ਹੈ ਪਰਬਤ ਬੋ ਲੋਹੇ ਖਾਣ,
ਇਹ ਜਿਹੜੇ ਪਰਬਤ ਨੇ ਲੋਹੇ ਦੀਆਂ ਖਾਨਾਂ ਨੇ ਨਾ ਪਰਬਤਾਂ ਵਿੱਚ, ਉਹ ਲਿਖਦਾ ਲਾਲਚ ਦਿੰਦਾ ਦੂਜੇ ਸਾਥੀਆਂ ਨੂੰ, ਕਹਿੰਦਾ ਜਿਹੜੇ ਆਪਣੇ ਪਹਾੜ ਨੇ ਨਾ ਚ ਲੋਹੇ ਦੀਆਂ ਖਾਨਾਂ ਨੇ, ਲੋਹਾ ਪੈਦਾ ਹੁੰਦਾ ਇਹਨਾਂ ਚੋਂ।
ਲੇ ਪਾਰਸ ਕਰੀਏ ਸਵਰਨ ਠਾਣ,
ਆਪਾਂ ਜਦੋਂ ਪਾਰਸ ਲਵਾਂਗੇ ਨਾ ਬੰਦੇ ਨੂੰ ਮਾਰ ਕੇ, ਉਹ ਪਾਰਸ ਨਾਲ ਲੋਹੇ ਨੂੰ ਛੁਆਵਾਂਗੇ, ਸਾਡੀਆਂ ਸਾਰੀਆਂ ਖਾਨਾਂ ਸੋਨੇ ਦੀਆਂ ਹੋ ਜਾਣਗੀਆਂ। ਜਿੱਥੋਂ ਲੋਹਾ ਪੈਦਾ ਹੁੰਦਾ ਖਾਨਾਂ ਚ, ਉਥੋਂ ਸੋਨਾ ਨਿਕਲਿਆ ਕਰੇਗਾ। ਕਹਿੰਦੇ ਉਹ ਪਾਰਸ ਆਪਾਂ